ਦਾ ਨਾਮ ਮੋਹਿਤ ਦੱਸਿਆ ਜਾ ਰਿਹਾ, ਉਹਨੂੰ ਵੀ ਪੁਲਿਸ ਨੇ ਕਿਹਾ ਕਿ ਅਸੀਂ ਗ੍ਰਿਫਤ ਵਿੱਚ ਲੈ ਰਹੇ ਹਾਂ, ਔਰ ਉਹਨਾਂ ਦੀ ਵੀ ਉਸ ਤੋਂ ਵੀ ਮੋਹਿਤ ਤੋਂ ਵੀ ਪੁੱਛਗਿੱਛ ਜਿਹੜੀ ਇਸ ਮਾਮਲੇ ਦੇ ਵਿੱਚ ਕੀਤੀ ਜਾਏਗੀ। ਔਰ ਹੁਣ ਗੱਲ ਕਰਦੇ ਹਾਂ ਕਿ ਸ਼ਰਾਬ ਪੀਣ ਦੇ ਮਾਮਲੇ ਦੇ ਵਿੱਚ ਜਿਹੜੇ ਸਿਵਲ ਏਵੀਏਸ਼ਨ ਮਿਨਿਸਟਰ ਨੇ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ, ਜਿੱਥੇ ਜਦੋਂ ਜੋਤੀਰਤ ਸਿੰਧੀਆ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਸਿਵਲ ਏਵੀਏਸ਼ਨ ਮਿਨਿਸਟਰ ਹੈਗੇ ਹੋ, ਕਿਆ ਭਗਵੰਤ ਮਾਨ ਉਹਨਾਂ ਦੀ ਸਿਹਤ ਖਰਾਬ ਸੀਗੀ ਜਾਂ ਭਗਵੰਤ ਮਾਨ ਸਾਹਿਬ ਨੇ ਸ਼ਰਾਬ ਪੀਤੀ ਸੀ ਇਸ ਮਾਮਲੇ 'ਚ, ਸਿਵਲ ਏਵੀਏਸ਼ਨ ਮਿਨਿਸਟਰ ਜੋਤੀਰਤ ਸਿੰਧੀਆ ਉਹਨਾਂ ਦਾ ਕਹਿਣਾ ਹੈਗਾ ਕਿ ਹਜੇ ਇਨਵੈਸਟੀਗੇਸ਼ਨ ਕਰਕੇ ਹੀ ਮੈਂ ਕੋਈ ਬਿਆਨ ਦੇਣਾ ਚਾਹਾਂਗਾ ਜਦੋਂ ਤੱਕ ਮੇਰੇ ਕੋਲ ਪੂਰੇ ਫੈਕਟਸ ਨਾ ਹੋਣ। ਅਤੇ ਉਹਨਾਂ ਨੇ ਬਿਆਨ ਦੇਣ ਤੋਂ ਇਨਕਾਰ ਕੀਤਾ, ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਜਦੋਂ ਸਾਡੇ ਕੋਲ ਪੂਰੇ ਪਰੂਫ ਹੋਣਗੇ, ਲੁਫਤਾਂਸਾ ਏਅਰ ਨਾਲ ਗੱਲਬਾਤ ਕੀਤੀ ਜਾਏਗੀ, ਨਾ ਸਿਰਫ ਲੁਫਤਾਂਸਾ ਏਅਰਲਾਈਨਸ ਬਲਕਿ ਸਾਡੇ ਉੱਥੇ ਦੇ ਜਿਹੜੇ ਲੋਕਲ ਆਫੀਸ਼ੀਅਲਸ ਮੌਜੂਦ ਨੇ ਜਿਨ੍ਹਾਂ ਨੇ ਸਿਕਿਉਰਿਟੀ ਚੈੱਕ ਸਾਰਾ ਕੁਝ ਕਰਾਇਆ, ਸੋ ਉਹਨਾਂ ਤੋਂ ਪੂਰੀ ਡਿਟੇਲ ਜਾਣਕਾਰੀ ਲੈਣ ਤੋਂ ਬਾਅਦ ਹੀ ਕੋਈ ਬਿਆਨ ਮਿਨਿਸਟਰ ਸਾਹਿਬ ਜਿਹੜੇ ਨੇ ਉਹ ਦੇਣਗੇ। ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਹੈ। ਅਸੀਂ ਦੱਸ ਦਈਏ ਕਿ ਇੰਡੀਆ ਦਾ ਸਕੋਰ ਹੋ ਗਿਆ 174 ਰਨ 5 ਵਿਕਟਾਂ ਦੇ ਨੁਕਸਾਨ ਦੇ ਉੱਤੇ, 18ਵਾਂ ਓਵਰ ਲਗਭਗ ਪੂਰਾ ਹੋਣ ਜਾ ਰਿਹਾ ਹੈਗਾ। ਸੋ ਹਾਰਦਿਕ ਪਾਂਡੇ ਜਿਹੜੇ ਆ ਉਹ ਜ਼ਬਰਦਸਤ ਬੱਲੇਬਾਜ਼ੀ ਜਿਹੜੇ ਉਹ ਇਸ ਵੇਲੇ ਕਰ ਰਹੇ ਨੇ। ਹਾਰਦਿਕ ਪਾਂਡੇ ਇਸ ਬੈਟਿੰਗ ਵੈਲ, ਜਿਹਦੀ ਬਦੌਲਤ ਇੰਡੀਆ ਜਿਹੜਾ ਹੈ ਉਹ ਜੋ ਅਸੀਂ ਗੱਲ ਕਰ ਹੀ ਰਹੇ ਸੀਗੇ ਕਿ ਇੰਡੀਆ ਦਾ ਸਕੋਰ ਜਿਹੜਾ ਹੈ ਉਹ 2 ਰਨ ਹੋਰ 176। ਸੋ 18 ਓਵਰ ਪੂਰੇ ਹੋ ਗਏ ਨੇ, 18 ਓਵਰ ਦੇ ਵਿੱਚ 176 ਹੋ ਗਿਆ, 180 ਤੋਂ 200 ਦਾ ਸਕੋਰ ਜੋ ਅਸੀਂ ਪ੍ਰੋਜੈਕਟ ਕਰ ਰਹੇ ਸੀ ਗੱਲ ਉੱਥੇ ਪਹੁੰਚ ਜਾਏਗੀ। ਹਾਰਦਿਕ ਪਾਂਡੇ ਨੇ 2 ਛੱਕੇ ਔਰ 6 ਚੌਕੇ ਉਹਨੇ ਲਗਾ ਦਿੱਤੇ, 46 ਰਨ 23 ਗੇਂਦਾਂ ਦੇ ਉੱਤੇ, 46 ਰਨਸ ਇਨ 23 ਡਿਲੀਵਰੀਜ਼। ਸੋ 176 176 ਰਨ 5 ਵਿਕਟਾਂ ਦੇ ਨੁਕਸਾਨ ਦੇ ਉੱਤੇ ਇੰਡੀਆ ਦਾ ਸਕੋਰ। ਸੋ ਹਜੇ ਵੀ 2 ਓਵਰ ਬਾਕੀ ਨੇ, 12 ਗੇਂਦਾਂ ਬਾਕੀ ਨੇ, ਸੋ ਇੰਡੀਆ ਨੂੰ 190 ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਇੰਡੀਆ 190 ਤੱਕ ਪਹੁੰਚ ਜਾਏ। 180 ਤੋਂ 200 ਦੇ ਵਿੱਚ ਸਕੋਰ ਠੀਕ ਹੈ, ਕੋਈ ਇਸ ਤਰ੍ਹਾਂ ਨਹੀਂ ਕਿ ਬਿਲਕੁਲ 100% ਵਿਨਿੰਗ ਟੋਟਲੀ ਹੈ, ਬਟ ਠੀਕ ਹੈ, ਇਟਸ ਅ ਗੁੱਡ ਸਕੋਰ। ਹਾਂ, ਜੇ ਇੰਡੀਆ 12 ਗੇਂਦਾਂ ਦੇ ਵਿੱਚ ਆਉਣ ਵਾਲੀਆਂ 12 ਬੋਲਾਂ 'ਚ 24 ਰਨ ਤੋਂ ਜ਼ਿਆਦਾ ਬਣਾ ਦਿੰਦਾ ਹੈ, 200 ਤੋਂ ਸਕੋਰ ਕ੍ਰੋਸ ਕਰ ਦਿੰਦਾ ਹੈ, ਦੈਟ ਵਿਲ ਬੀ ਅ ਵੈਰੀ ਗੁੱਡ ਟੋਟਲ। ਦੇਖਦੇ ਹਾਂ ਜੀ ਇੰਡੀਆ ਕਿੱਥੇ ਤੱਕ ਪਹੁੰਚਦਾ ਹੈ, 180, 190 ਜਾਂ 200। 180 ਤੋਂ 200 ਦੇ ਵਿੱਚ ਸਾਡੀ ਸਕੋਰ ਦੀ ਪ੍ਰੈਡਿਕਸ਼ਨ ਸੀਗੀ, ਸੋ ਗੱਲ ਉੱਥੇ ਕੀ ਪਹੁੰਚਦੀ ਨਜ਼ਰ ਆ ਰਹੀ ਹੈ, ਬਟ ਕਿੰਨਾ ਸਕੋਰ ਹੋਏਗਾ ਇੰਡੀਆ ਦਾ ਉਹ ਬਹੁਤ ਕੁਝ ਡਿਪੈਂਡ ਕਰੇਗਾ। 180 ਹੁੰਦਾ, 190 ਹੁੰਦਾ ਜਾਂ 200 ਦਾ ਸਕੋਰ ਪਾਰ ਕਰ ਜਾਂਦੇ, ਜੇ ਇੰਡੀਆ 200 ਦਾ ਪਾਰ ਕਰ ਜਾਂਦਾ ਫਿਰ ਤਾਂ ਕਿਆ ਹੀ ਬਾਤ ਹੈ, ਔਰ ਬਿਲਕੁਲ ਕਰ ਸਕਦਾ, ਥੋੜ੍ਹਾ ਤੇਜ਼ ਤਰਾਰ ਬੱਲੇਬਾਜ਼ੀ ਕਰਨੀ ਪਏਗੀ। ਸੋ ਹਾਰਦਿਕ ਪਾਂਡੇ ਔਰ ਦਿਨੇਸ਼ ਕਾਰਤਿਕ ਇਸ ਸਮੇਂ ਮੌਜੂਦ। ਸਪੋਂਸਰਸ ਮਾਈ ਜੀ ਤੁਸੀਂ ਜ਼ਰੂਰ ਦੱਸ ਦਿਓ ਸਾਡੇ, ਮਾਈ ਜੀ ਸਕੋਰ 200 ਬਣੇਗਾ ਕਿ ਨਹੀਂ ਬਣੇਗਾ?
ਯਜ਼ਵੀਰ ਜੀ ਮੈਂ ਤਾਂ ਪੋਜ਼ਿਟਿਵ ਰਹਿਤੀ ਹੂੰ, ਆਈ ਥਿੰਕ ਬਣ ਜਾਏਗਾ।
ਨਹੀਂ ਫਿਰ ਆਪ ਬਤਾਏ, ਬਣਾ ਦੇ ਕਿ ਨਹੀਂ ਬਣਾਏ? ਬਣਾ ਦਈਏ 200 ਸਕੋਰ, ਫਿਰ ਕਰੀਏ ਹਾਰਦਿਕ ਪਾਂਡੇ ਨੂੰ ਔਰ ਇਹਨੂੰ ਦਿਨੇਸ਼ ਕਾਰਤਿਕ ਨੂੰ ਬੱਲੇ ਬੱਲੇ ਕਰਾ ਦਈਏ ਇਹਨਾਂ ਦੀ।
ਜੀ ਬਿਲਕੁਲ ਬਿਲਕੁਲ ਯਜ਼ਵੀਰ ਜੀ,
ਚਲੋ ਬਣਾ ਦਿੰਦੇ ਹਾਂ ਸਕੋਰ, ਕੋਈ ਗੱਲ ਨਹੀਂ, ਦੇਖੋ ਫਿਰ ਅਗਲੀਆਂ 12 ਬੋਲਾਂ 'ਚ ਕੀ ਹੁੰਦਾ। ਤੁਸੀਂ ਪੋਜ਼ਿਟਿਵ ਹੈਗੇ ਹੋ ਤਾਂ ਫਿਰ ਕੋਈ ਨਹੀਂ, ਇੱਥੋਂ ਮੈਸੇਜ ਭੇਜ ਦਿੰਦੇ ਹਾਂ, ਫੋਨ ਕਰ ਦਿੰਦੇ ਹਾਂ ਵੀ ਮਾਹੀ ਜੀ ਵੀ ਕਹਿੰਦੇ ਆ ਵੀ 200 ਬਣਾ ਦਿਓ, ਠੀਕ ਹੈ, ਮੈਸੇਜ ਭੇਜ ਦਿੰਦੇ ਹਾਂ, ਸਿੱਧਾ ਇੱਥੋਂ ਮੈਸੇਜ ਭੇਜਦੇ ਹਾਂ ਟੋਰੋਂਟੋ ਤੋਂ ਮੋਹਾਲੀ। ਤੁਹਾਨੂੰ ਲੱਗਦਾ ਕਿ ਮੋਹਾਲੀ ਪਹੁੰਚ ਜਾਏਗਾ ਸਾਡਾ ਮੈਸੇਜ, 200 ਬਣਾਏਗੀ ਇੰਡੀਆ ਦੀ ਟੀਮ?
ਜੀ ਯਜ਼ਵੀਰ ਜੀ ਆਪ ਭੇਜ ਰਹੇ ਹੋ ਤਾਂ ਮੈਸੇਜ ਵੀ ਪਹੁੰਚ ਜਾਏਗਾ, ਆਈ ਥਿੰਕ ਹਮ ਬਣਾ ਵੀ ਲੇਂਗੇ।
ਚਲੋ ਫਿਰ ਕੋਸ਼ਿਸ਼ ਕਰਦੇ ਹਾਂ ਜੀ। ਬਣਾਉਣ ਦੀ ਪਹਿਲੀ ਗੇਂਦ ਔਰ ਬਾਲ ਸਿੱਧੀ ਪੈਡ ਦੇ ਉੱਤੇ ਜਾ ਕੇ ਟਕਰਾਈ, ਬਹੁਤ ਹੀ ਜ਼ੋਰਦਾਰ ਅਪੀਲ, ਜ਼ੋਰਦਾਰ ਅਪੀਲ, ਲੇਕਿਨ ਅੰਪਾਇਰ ਇੰਟਰਸਟਿਡ ਨਹੀਂ ਹੈ। ਸੋ ਇੰਡੀਆ ਕੋਲ 2 ਰਿਵਿਊਜ਼ ਬਾਕੀ, ਆਸਟ੍ਰੇਲੀਆ ਕੋਲ ਵੀ 2 ਰਿਵਿਊਜ਼ ਬਾਕੀ। ਫਿੰਚ ਸਾਹਿਬ ਕਹਿ ਰਹੇ ਨੇ ਕਿ ਸ਼ਾਇਦ ਬਾਹਰ ਹੈ, ਲੇਕਿਨ ਲੈਣਾ ਰਿਵਿਊ, ਆਸਟ੍ਰੇਲੀਆ ਨੇ ਰਿਵਿਊ ਲੈ ਲਿਆ ਹੈ, ਸੋ ਆਸਟ੍ਰੇਲੀਆ ਇਜ਼ ਗੋਇੰਗ ਟੂ ਰਿਵਿਊ। ਸੋ ਪਹਿਲੀ ਗੇਂਦ ਦੇ ਉੱਤੇ ਬਾਲ ਸਿੱਧੀ ਪੈਡ ਦੇ ਨਾਲ ਟਕਰਾਈ, ਐਲਿਸ ਦੀ ਇਹ ਬਾਲ, ਉਹ ਕਾਫੀ ਕਨਵਿੰਸ ਨਜ਼ਰ ਆ ਰਹੇ ਨੇ ਬਾਲਰ ਐਲਿਸ, ਕਾਫੀ ਕਨਵਿੰਸ ਨੇ। ਸੋ ਐਰਨ ਫਿੰਚ ਕੈਪਟਨ, ਉਹਨਾਂ ਨੇ ਕਿਹਾ ਹੈ ਕਿ ਰਿਵਿਊ ਲਿਆ ਜਾਏਗਾ, ਓਰਿਜਿਨਲ ਡਿਸੀਜਨ ਨੋਟ ਆਊਟ ਹੈ। ਦਿਨੇਸ਼ ਕਾਰਤਿਕ, ਦਿਨੇਸ਼ ਕਾਰਤਿਕ ਦੇ ਪੈਡ ਦੇ ਨਾਲ ਜਾ ਕੇ ਜਿਹੜੀ ਹੈ ਉਹ ਗੇਂਦ ਟਕਰਾਈ ਹੈ। ਸੋ ਜਿੱਥੇ ਅਸੀਂ ਲਓ ਜੀ ਮਾਹੀ ਜੀ ਅਸੀਂ ਗੱਲ ਕਰ ਰਹੇ ਹਾਂ 200 ਬਣਾਉਣ ਦੀ, ਇੱਥੇ ਤੇ ਪੈਡ ਦੇ ਉੱਤੇ ਬਾਲ ਲੱਗੀ ਹੈ, ਕਿਤੇ ਇਹ ਨਾ ਹੋਵੇ ਦਿਨੇਸ਼ ਕਾਰਤਿਕ ਹੁਣੇ ਆਊਟ ਹੀ ਹੋ ਜਾਣ, ਬਟ ਦੇਖਦੇ ਹਾਂ ਕੀ ਹੁੰਦਾ। ਵੈਸੇ ਮੈਨੂੰ ਲੱਗ ਰਿਹਾ ਕਿ ਕਾਫੀ ਖਤਰਨਾਕ ਹੈ, ਕਾਫੀ ਖਤਰਨਾਕ ਹੈ ਜਿੱਥੇ ਬਾਲ ਜਿਹੜੀ ਜਾ ਕੇ ਟਕਰਾਈ ਹੈ ਪੈਡ ਦੇ ਕਰੀਬ। ਸੋ ਲੈਟਸੀ ਰਿਵਿਊ ਜਿਹੜਾ ਉਹ ਲਿਆ ਗਿਆ ਹੈਗਾ, ਸੋ ਕੀ ਹੁੰਦਾ ਹੈ ਉਹ ਤੁਹਾਨੂੰ ਹੁਣੇ ਅਸੀਂ ਸ਼ੇਅਰ ਕਰਦੇ। ਜੇ ਬਾਲ ਬੈਟ ਦੀ ਐਜ ਦੇ ਨਾਲ ਲੱਗ ਕੇ ਗਈ ਹੈ ਫਿਰ ਬਚਾਵ ਹੈ, ਇਫ ਇਟ ਹੈਜ਼ ਟੇਕਨ ਐਨ ਐਜ ਦੈਨ ਥਿੰਗਸ ਕੁਡ ਬੀ ਡਿਫਰੈਂਟ। ਜੀ ਐਜ ਨਹੀਂ ਲੱਗੀ ਹੈ, ਇਟ ਹੈਜ਼ ਨੋਟ ਟੇਕਨ ਐਨੀ ਐਜ, ਸੋ ਦੇਰ ਇਜ਼ ਨੋ ਐਜ ਫਰੋਮ ਦਾ ਬੈਟ। ਐਂਡ ਸੋ ਲੱਗ ਰਿਹਾ ਜੀ ਕਿ ਆਊਟ ਹੈ, ਕਿਉਂਕਿ ਬਹੁਤ ਖਤਰਨਾਕ ਹੈ। ਯੈਸ ਆਊਟ, ਡਿਸੀਜਨ ਆ ਗਿਆ ਜੀ, ਆਈ ਥਿੰਕ ਹੀ ਇਜ਼ ਆਊਟ। ਸੋ ਜਿੱਥੇ ਅਸੀਂ ਸੋਚ ਰਹੇ ਸੀ 200 ਰਨ ਬਣਨਗੇ, ਲੇਕਿਨ ਪਹਿਲੀ ਹੀ ਗੇਂਦ ਦੇ ਉੱਤੇ, ਪਹਿਲੀ ਗੇਂਦ ਦੇ ਉੱਤੇ ਜਿਹੜਾ ਜੀ ਉਹ ਵਿਕਟ ਲੈ ਲਈ ਹੈ। ਸੋ ਕੋਈ ਗੱਲ ਨਹੀਂ, ਹਜੇ ਵੀ 200 ਬਣਨਗੇ, ਬਣਾਵਾਂਗੇ 200। ਸੋ ਦਿਨੇਸ਼ ਕਾਰਤਿਕ ਇਜ਼ ਗੋਨ, ਦਿਨੇਸ਼ ਕਾਰਤਿਕ ਆਊਟ, ਓਰਿਜਿਨਲ ਡਿਸੀਜਨ ਨੋਟ ਆਊਟ ਸੀਗਾ, ਲੇਕਿਨ ਆਸਟ੍ਰੇਲੀਆ ਨੇ ਸਮਝਦਾਰੀ ਕੀਤੀ, ਰਿਵਿਊ ਲੈ ਲਿਆ ਆਸਟ੍ਰੇਲੀਅਨ ਕੈਪਟਨ ਫਿੰਚ ਨੇ, Alice did a bowler today. He was quite convinced too. So Dinesh Karthik is gone. So it's over for him. 18 over aur ek game jehdi hoi hai. India da score is samay 176. So kya 180 banange, 190 banange ke 200 banan te waqai maza aayega. So 11 ballan ch 24 run hor chahide ne je 200 run banane ne, kyunki pehli ball te wicket gir gayi hai. Pehla 12 ch 24 sige pehli ball. Aur halki ji gal eh vi hai ki hun is vele India kol jehde batting lineup bhi ko bahut zyada nahi hai, lekin Hardik Pandya haje date hoye ne is vele crease de utte. So dekhde hain ki unhanu kinna ek mauka milda hai batting da. Ji bhai ji, sade sponsor nu announce kar do ji.
जी बिल्कुल युधवीर जी, और आप कह रहे हो पॉजिटिविटी की बहुत जरूरत है इस समय, और पॉजिटिव सोच जो है मुझ में तो स्पेसिफिकली इसलिए आई है क्योंकि मैं कमल भाटिया जी की बातें सुनती हूँ, और कमल भाटिया जी इस वक्त हमारे साथ शो में जुड़े भी हैं, तो कमल भाटिया जी से भी बात करेंगे. जी जी कमल जी, ऑन बिहाफ ऑफ वाई मीडिया आई वुड लाइक टू वेलकम यू टू रेडियो वाई.
थैंक यू माही जी. देखिए कैसे यूनिवर्स और कायनात की मर्जी होती है. मैं आज जो अभी सोच रहा था जिसके बारे में बात करूंगा, एंड क्रिकेट के मैदान में जो है ना वही चीज सामने आ रही है. अब लेट मी फर्स्ट स्टेट व्हाट आई हैव इन माइंड. जब भी हमने कुछ करना है, सक्सेस चाहिए तो एफर्ट तो चाहिए ही चाहिए, बट वी हैव टू बी राइट देयर इन द मोमेंट. यानी हमारा पूरा ध्यान उस काम में, चाहे वो खेल का मैदान हो चाहे कुछ हो, क्या चीज हमें विचलित कर देती है, हमें डावाडोल कर देती है थिंकिंग अबाउट द पास्ट. अब जो भी नया बैट्समैन आएगा, अगर वो इस खौफ के साथ आएगा कि देखो जी एक बॉल पहले दिनेश कार्तिक आउट हो गए, तो वो अपने फुल पोटेंशियल के साथ नहीं खेल पाएगा. यानी कि जब भी हम कोई अभी जो बैट्समैन करें या हम जब अपनी जिंदगी में कुछ काम करें, तो पहले क्या हुआ था वो नहीं सोचना, ऑटोमेटिक मसल मेमोरी के हिसाब से भी नहीं चलना, फुल्ली प्रेजेंट उस वक्त वो काम करना है, तो जीत के, सक्सेस के, कामयाबी के चांसेस जो है ना वो बहुत हाई हो जाते हैं. आज ही मैं सोच रहा था शेयर करूंगा, और देखिए ये क्रिकेट के मैदान में ये चीज सामने आ गई. तो ये जो है, आई रिपीट कि जो भी करना है फुल्ली प्रेजेंट 100% अपनी काबिलियत से. पहले क्या हुआ था, आगे क्या होगा, वो सब कुछ नहीं, वहां उस वक्त अपने काम में 100% प्रेजेंस के साथ काम करना है कामयाबी के लिए. माही जी, युधवीर जी, थैंक यू.
जी बिल्कुल जी, कमल पाटिया जी, थैंक यू सो मच. बड़ी वधिया तुसी अज गल शेयर कीती है. मैं दसवां के मोटिवेशनल स्पीकर ने कमल पाटिया जी, और नाल मॉर्गेज की थोड़ी कोई जरूरत है तो मॉर्गेज विद पीस ऑफ माइंड कमल पाटिया जी ने तुसी संपर्क करना है. सर फोन नंबर जरूर दे दो इंग्लिश पंजाबी.
युधवीर जी मेरा नंबर है 416-564-8 that is 416-564-6267, and once again 100% in the moment. To see aaj tak agar todi output on a scale of 1 to 10 6 or 7 nikal rahi hai, wo 20-30% waise hi improve ho jayegi agar 100% total presence de naal kaam kita jaye. युधवीर जी थैंक यू, माई जी थैंक यू, एंड थोड़े सारे लिसनर्स नू थैंक यू, थैंक यू एंड थैंक यू.
थैंक यू, थैंक यू सो मच सर, एंड वी विश यू ऑल द बेस्ट. और इस दरमियान हार्दिक पांडे का एक होर जबरदस्त चौका, इस नाल ही हार्दिक पांडे की होगी हाफ सेंचुरी, और इंडिया का स्कोर 187 187 रन. तो 180 पार कर चुके हैं, 190 भी लगता है पार हो जाएंगे क्योंकि 6 गेंदा बाकी ने, 3 रन चाहिए ने, और तो बड़े आराम ना बन जाएंगे. लेकिन सवाल है कि क्या 200, क्या इंडिया 200 का आंकड़ा टच करेगा कि नहीं करेगा. एज लॉन्ग एज हार्दिक पांडे उत्थे मौजूद ने, सो लग रहा है कि हर्षल भी वधिया खेल रहे हैं. हर्षल ने 3 गेंदा 6 रन बनाए ने, सो हार्दिक ने 25 गेंदा 51 बॉल्स 51 रन. दैट्स वट इज नीडेड, 200 रन का स्ट्राइक रेट चाहिए. घट तो घट 2-3 बैट्समैन ऐसे जरूर हो, 2-3 बैट्समैन ऐसे जरूर हो जिहड़ा 200 का स्ट्राइक रेट देन. जिदा हर्षल ने 3 गेंदा 6 रन, वेरी गुड स्ट्राइक रेट 200. हार्दिक पांडे 25 गेंदा 51 रन, स्ट्राइक रेट 200. मिनिमम 3 बैट्समैन चाहिए ने तुहानू, टू शुड स्कोर ਵਿਦ ਦਿਸ ਕਾਇੰਡ ਆਫ ਸਟ੍ਰਾਈਕ ਰੇਟ। ਉਹਦੇ ਨਾਲ ਇੰਡੀਆ ਜਿਹੜੀ ਤੁਹਾਡਾ ਰਨਸ ਨੇ ਉਹ ਵਾਕਈ 180 ਤੋਂ 200 ਦੇ ਵਿੱਚ ਜਿਹੜੇ ਉਹ ਪਹੁੰਚ ਜਾਇਆ ਕਰਨਗੇ। ਸੋ ਇੰਡੀਆ ਦੇਖਦੇ ਹਾਂ ਜੀ ਕੀ ਹੁੰਦਾ। ਮੈਂ ਇੱਥੇ ਜ਼ਰੂਰ ਦੱਸ ਦੂੰਗਾ ਕਿ 6 ਗੇਂਦਾਂ ਜਿਹੜੀਆਂ ਨੇ ਉਹ ਬਾਕੀ ਨੇ, ਲਾਸਟ 6 ਬਾਲਸ ਰਿਮੇਨਿੰਗ। ਸੋ 1 ਰਨ ਲੈ ਲਿਆ ਜੀ ਹਰਸ਼ਲ ਨੇ, ਗੁੱਡ ਥਿੰਗ, ਵਧੀਆ ਕੀਤਾ, ਸਿੰਗਲ ਲਿਆ ਹਰਸ਼ਲ ਨੇ। ਔਰ ਸਟ੍ਰਾਈਕ ਦੇ ਉੱਤੇ ਹਾਰਦਿਕ ਪਾਂਡੇ ਆ ਗਏ ਨੇ, ਹਾਰਦਿਕ ਪਾਂਡੇ ਜੋ ਜ਼ਬਰਦਸਤ ਪਹੁੰਚ ਹੈ। ਸੋ ਇਹ ਦੇਖਦੇ ਹਾਂ ਜੀ ਕੀ ਹੁੰਦਾ, ਕਿਆ 200 ਰਨ ਇੰਡੀਆ ਬਣਾਉਂਦਾ ਕਿ ਨਹੀਂ ਬਣਾਉਂਦਾ। 188 ਰਨ, 188 ਫੋਰ ਦ ਲੋਸ ਆਫ 6 ਵਿਕਟ ਦਾ ਇਸ ਸਮੇਂ ਸਕੋਰ ਹੈ। ਦੂਸਰੀ ਤਰਫ ਪਾਕਿਸਤਾਨ ਬਹੁਤ ਸੰਭਲ ਕੇ, ਬੜੀ ਵਧੀਆ ਬੱਲੇਬਾਜ਼ੀ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਹੈ। ਬਾਬਰ ਆਜ਼ਮ 29 ਦੇ ਖੇਲ ਰਹੇ ਨੇ, ਬਟ ਮੁਹੰਮਦ ਰਿਜ਼ਵਾਨ ਨੇ ਬਹੁਤ ਤੇਜ਼ੀ ਨਾਲ ਰਨ ਖੇਲਣੇ ਸ਼ੁਰੂ ਕਰ ਦਿੱਤੇ ਨੇ। 42 ਰਨ 29 ਗੇਂਦਾਂ, 6 ਚੌਕੇ ਉਹਨਾਂ ਲਗਾ ਦਿੱਤੇ ਨੇ। 9 ਓਵਰ ਚੱਲ ਰਿਹਾ, 72 ਵਿਦਆਊਟ ਲੋਸ, 72 ਰਨ ਬਿਨਾਂ ਕਿਸੇ ਨੁਕਸਾਨ ਦੇ ਉੱਤੇ। ਔਰ ਦੂਸਰੀ ਤਰਫ ਅਸੀਂ ਫਿਰ ਦੱਸ ਦਈਏ ਕਿ ਇੰਡੀਆ ਵਰਸਿਜ ਜੋ ਇਸ ਸਮੇਂ ਆਸਟ੍ਰੇਲੀਆ ਮੁਕਾਬਲਾ ਚੱਲ ਰਿਹਾ, ਦੂਸਰੀ ਗੇਂਦ ਵੀ ਹੋ ਗਈ ਹੈ। ਸੋ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦੇਵਾਂ ਕਿ 2 ਬਾਲਾਂ ਤੋਂ ਬਾਅਦ ਸਕੋਰ ਜਿਹੜਾ ਇੰਡੀਆ ਦਾ ਉਹ ਕੋਈ ਜ਼ਿਆਦਾ ਮੂਵ ਨਹੀਂ ਕੀਤਾ ਹੈ। 188 ਰਨ 6 ਵਿਕਟਾਂ ਦੇ ਨੁਕਸਾਨ ਦੇ ਉੱਤੇ, 188 ਫੋਰ ਦ ਲੋਸ ਆਫ 6 ਵਿਕਟਸ। ਇੰਡੀਆ ਨੂੰ 1-2 ਜ਼ਬਰਦਸਤ ਬਾਉਂਡਰੀਜ਼ ਜਿਹੜੀਆਂ ਨੇ ਚਾਹੀਦੀਆਂ ਨੇ ਜੀ। ਆਖਰੀ 4 ਬਾਲਾਂ ਸਿਰਫ ਇਸ ਵੇਲੇ ਬਾਕੀ ਨੇ, ਲਾਸਟ 4 ਬਾਲਸ ਰਿਮੇਨਿੰਗ। ਡੋਟ ਬਾਲ, ਕਿਉਂਕਿ ਗ੍ਰੀਨ ਬੜੀ ਸੋਹਣੀ ਬੋਲਿੰਗ ਕਰਾਈ ਹੈ। ਗ੍ਰੀਨ ਨੇ ਪਹਿਲੇ, ਇਹ 20 ਓਵਰ ਚੱਲ ਰਿਹਾ, 20th ਓਵਰ, ਗ੍ਰੀਨ ਨੇ ਪਹਿਲੀ ਬਾਲ ਸਿਰਫ 1 ਰਨ ਦਿੱਤਾ ਔਰ ਦੂਸਰੀ ਬਾਲ ਦੇ ਵਿੱਚ ਕੋਈ ਰਨ ਨਹੀਂ ਦਿੱਤਾ। ਸੋ ਡੋਟ ਬਾਲ ਸੈਕਿੰਡ ਬਾਲ ਦੇ ਵਿੱਚ ਹੋਈ ਹੈ। ਸੋ ਹਾਰਦਿਕ ਪਾਂਡੇ ਨੂੰ ਹੁਣ ਜ਼ਰਾ ਫੋਰਮ ਦਿਖਾਉਣੀ ਪਏਗੀ, ਜ਼ਰਾ ਚੌਕੇ ਛੱਕੇ। 4 ਬਾਲਾਂ ਨੇ, 4 ਦੇ ਵਿੱਚ ਘੱਟੋ ਘੱਟ 2 ਬਾਉਂਡਰੀਜ਼ ਚਾਹੀਦੀਆਂ ਨੇ ਇੰਡੀਆ ਨੂੰ, ਮਿਨੀਮਮ 2 ਬਾਉਂਡਰੀਜ਼ ਨੀਡਡ ਜੇ ਇੰਡੀਆ ਨੇ 195 ਜਾਂ 200 ਦੇ ਆਸ ਪਾਸ ਪਹੁੰਚਣਾ ਹੈ। ਸੋ ਲੈਟਸ ਹੋਪ ਕਿ ਹਾਰਦਿਕ ਪਾਂਡੇ ਜਿਹੜਾ ਬੈਟ ਸ਼ਾਇਦ ਚੇਂਜ ਕਰਨਾ ਚਾਹ ਰਹੇ ਨੇ ਆਪਣਾ। ਸੋ ਇਸ਼ਾਰਾ ਕਰ ਰਹੇ ਨੇ, ਲਓ ਜੀ ਬੈਟ ਚੇਂਜ ਕਰ ਰਹੇ ਨੇ, ਬੈਟ ਕੋਈ ਨਵਾਂ ਬੈਟ ਲੈ ਕੇ ਆ ਰਹੇ ਨੇ। ਸੋ ਕਿਆ ਨਵੇਂ ਬੈਟ ਦੇ ਇਸਤੇਮਾਲ ਦੇ ਨਾਲ ਹਾਰਦਿਕ ਕੁਛ ਕਮਾਲ ਕਰਨਗੇ ਉਹ ਦੇਖਦੇ ਹਾਂ। ਸੋ ਮੈਂ ਡਬਲ, ਠੀਕ ਹੈ ਜੀ, ਡਬਲ ਨਹੀਂ ਚਾਹੀਦਾ ਜੀ, ਹੁਣ ਚੌਕੇ ਛੱਕੇ ਚਾਹੀਦੇ ਨੇ। 190, ਸੋ ਇੰਡੀਆ 190 ਤੱਕ ਪਹੁੰਚ ਗਿਆ, 3 ਗੇਂਦਾਂ ਹਜੇ ਵੀ ਬਾਕੀ ਨੇ। 3 ਗੇਂਦਾਂ ਦੇ ਵਿੱਚ ਕੁਛ ਵੀ ਹੋ ਸਕਦਾ, 190 ਤੋਂ ਬਾਅਦ 195 ਵੀ ਰਹਿ ਸਕਦਾ ਸਕੋਰ, 192-195 ਜਾਂ 200 ਦਾ ਆਂਕੜਾ ਵੀ ਜਿਹੜਾ ਉਹ ਟੱਚ ਕਰ ਸਕਦਾ। ਸੋ 2 ਰਨ ਹੋਰ ਹਾਰਦਿਕ ਪਾਂਡੇ ਦੇ ਖਾਤੇ, 190। ਇਸ ਓਵਰ ਦੇ ਵਿੱਚ 20th ਓਵਰ ਚੱਲ ਰਿਹਾ, 3 ਗੇਂਦਾਂ ਸਿਰਫ 3 ਰਨ ਬਣੇ ਨੇ, 3 ਬਾਲਸ ਔਰ ਸਿਰਫ 3 ਰਨ। ਗ੍ਰੀਨ ਦੀ ਬਹੁਤ ਹੀ ਬਿਹਤਰੀਨ ਗੇਂਦਬਾਜ਼ੀ, ਇਸ ਟਾਈਮ ਤੇ ਇੰਡੀਆ ਨੂੰ ਫਾਇਦਾ ਉਠਾਉਣਾ ਚਾਹੀਦਾ। ਇੰਡੀਆ ਵਿਕਟ ਦੀ ਤਾਂ ਕੋਈ ਗੱਲ ਹੀ ਨਹੀਂ ਹੈ, ਹਰ ਬਾਲ ਤੇ ਵੀ ਵਿਕਟ ਗਿਰੇ ਤਾਂ ਵੀ ਕੋਈ ਫਰਕ ਨਹੀਂ ਪਏਗਾ ਇੰਡੀਆ ਨੂੰ, ਹਰ ਬਾਲ ਤੇ ਵੀ ਵਿਕਟ ਗਿਰ ਜਾਏ ਤਾਂ ਵੀ ਕੋਈ ਫਰਕ ਨਹੀਂ ਹੈ। 6 ਵਿਕਟਾਂ ਗਿਰੀਆਂ ਨੇ, 3 ਗੇਂਦਾਂ 'ਚ ਸਿਰਫ 3 ਹੀ ਵਿਕਟ ਗਿਰ ਸਕਦੀਆਂ ਨੇ, ਇੰਡੀਆ ਆਲ ਆਊਟ ਨਹੀਂ ਹੋਏਗਾ। ਸੋ ਦੇ ਸ਼ੁੱਡ ਟਰਾਈ ਐਂਡ ਹਿੱਟ, ਦੇ ਸ਼ੁੱਡ ਟਰਾਈ ਐਂਡ ਹਿੱਟ ਐਵਰੀ ਸਿੰਗਲ ਡਿਲੀਵਰੀ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਐਵਰੀ ਸਿੰਗਲ ਡਿਲੀਵਰੀ। ਮੋਹਾਲੀ ਦੇ ਵਿੱਚ ਖਚਾ ਖਚ ਭਰਿਆ ਸਟੇਡੀਅਮ, ਪੂਰਾ ਪੈਕਡ ਸਟੇਡੀਅਮ ਹੈ ਮੋਹਾਲੀ ਦੇ ਵਿੱਚ। ਦਰਸ਼ਕ ਬੜੀ ਦੇਰ ਬਾਅਦ ਉਹ ਇੰਜੋਏ ਕਰ ਰਹੇ ਨੇ, ਦੇ ਇੰਜੋਇੰਗ, ਕਿਉਂਕਿ ਕੋਵਿਡ ਦੇ ਦਰਮਿਆਨ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਮੈਚਿਸ ਜਿਹੜੇ ਨੇ ਉਹ ਨਹੀਂ ਹੋਏ ਜਿਹਦੇ ਵਿੱਚ ਕਿ ਦਰਸ਼ਕ ਦੇਖ ਸਕਣ। ਲਿਮਿਟਿਡ ਕਪੈਸਿਟੀ, ਰਿਸਟ੍ਰਿਕਸ਼ਨਸ, ਬੜਾ ਕੁਛ ਸੀਗਾ, ਬਟ ਵੰਸ ਅਗੇਨ ਕ੍ਰਿਕਟ ਇਨ ਫੁੱਲ ਸਵਿੰਗ, ਲਾਈਫ ਇਨ ਫੁੱਲ ਸਵਿੰਗ। ਸੋ ਮਜ਼ਾ ਆ ਰਿਹਾ ਦਰਸ਼ਕਾਂ ਨੂੰ, ਪੂਰਾ ਖਚਾ ਖਚ ਮੋਹਾਲੀ ਦਾ ਸਟੇਡੀਅਮ ਜਿਹੜਾ ਉਹ ਭਰਿਆ ਹੋਇਆ ਜੀ। ਅੱਗੇ ਜਾਣ ਤੋਂ ਪਹਿਲਾਂ ਮਾਹੀ ਜੀ, ਸਪੋਂਸਰਸ ਪਲੀਜ਼, 2 ਸਪੋਂਸਰ ਸਿਰਫ। ਛੱਕਾ, ਜ਼ਬਰਦਸਤ ਹਿੱਟ, ਦਿਸ ਇਜ਼ ਵਾਟ ਵਾਸ ਨੀਡਿਡ ਮੋਹਾਲੀ ਦੇ ਸਟੇਡੀਅਮ ਦੇ ਵਿੱਚ, ਖਚਾਖਚ ਸਟੇਡੀਅਮ ਦੇ ਵਿੱਚ। ਹਾਰਦਿਕ ਪਾਂਡੇ ਜਲਵਾ ਦਿਖਾ ਰਹੇ ਨੇ ਆਪਣਾ, ਇੱਕ ਹੋਰ ਜ਼ਬਰਦਸਤ ਛੱਕਾ ਸਿੱਧੀ ਡੀਪ ਮਿਡ ਵਿਕਟ ਦੇ ਵਿੱਚ, ਦਿਸ ਇਜ਼ ਅ ਵੈਰੀ ਵੈਰੀ ਗੁੱਡ ਸ਼ਾਟ ਬਾਏ ਹਾਰਦਿਕ। ਔਰ ਪੂਰਾ ਮੋਹਾਲੀ ਦਾ ਸਟੇਡੀਅਮ ਜਿਹੜਾ ਪੂਰੇ ਜੋਸ਼ ਦੇ ਵਿੱਚ, ਪੂਰੇ ਭੰਗੜੇ ਪੈ ਰਹੇ ਨੇ, ਜੋ 200 ਰਨ ਦੇ ਆਸ ਪਾਸ ਅਸੀਂ ਸੋਚ ਰਹੇ ਸੀਗੇ ਕਿ ਉੱਥੇ ਤੱਕ ਪਹੁੰਚਾਉਣਗੇ। ਲੱਗ ਰਿਹਾ ਕਿ ਯੈਸ, ਹਾਰਦਿਕ ਪਾਂਡੇ ਦੇ ਇਸ ਜ਼ਬਰਦਸਤ ਛੱਕੇ ਦੇ ਨਾਲ ਮਾਮਲਾ ਲਗਭਗ 200 ਦੇ ਆਸ ਪਾਸ ਕਰੀਬ ਹੋ ਗਿਆ। ਬਿਗ ਬਿਗ ਸ਼ਾਟ, ਪੂਰਾ ਸਟੇਡੀਅਮ ਪੂਰੀ ਤਰ੍ਹਾਂ ਖੁਸ਼ ਹੈ ਇਸ ਵੇਲੇ। ਔਰ ਅਗਲੀ ਗੇਂਦ ਦੇ ਉੱਤੇ ਖੁਰ ਛੱਕਾ, ਜ਼ਬਰਦਸਤ ਸ਼ਾਟ। ਹਾਰਦਿਕ ਪਾਂਡੇ ਨੇ ਪਹਿਲਾਂ ਵੀ 2 ਛੱਕੇ ਲਗਾਏ ਸੀਗੇ 2 ਬਾਲ ਦੇ ਵਿੱਚ, ਗ੍ਰੀਨ ਦੇ ਇਸ ਓਵਰ ਨੂੰ ਹੁਣ ਤਬਾਹ ਕਰ ਦਿੱਤਾ ਹੈ ਪੂਰੀ ਤਰ੍ਹਾਂ ਹੀ, ਡਿਵਸਟੇਟਿਡ ਗ੍ਰੀਨ ਦੇ। ਇਸ ਓਵਰ ਪਹਿਲੀਆਂ 3 ਗੇਂਦਾਂ ਜਿੱਥੇ ਸਿਰਫ 3 ਰਨ ਸੀਗੇ, ਫਸਟ 3 ਡਿਲੀਵਰੀ ਸਿੰਗਲ ਡਾਟ ਬਾਲ 2 ਐਂਡ ਦੈਨ 2 ਬਿਗੀਸ, ਲਗਾਤਾਰ 2 ਛੱਕੇ ਹਾਰਦਿਕ ਪਾਂਡੇ ਦੇ। ਦਿਸ ਇਜ਼ ਵਟਸ ਨੀਡਿਡ ਹੈਡਿੰਗ ਟੂਵਰਡਸ ਦ ਵਰਲਡ ਕੱਪ। ਇਸ ਤਰ੍ਹਾਂ ਦੇ ਜ਼ਬਰਦਸਤ ਛੱਕਿਆਂ ਦੀ ਉਮੀਦ ਸਾਨੂੰ ਆਸਟ੍ਰੇਲੀਆ ਦੇ ਵਿੱਚ ਵੀ ਜ਼ਰੂਰ ਰਹੇਗੀ, ਬਟ ਐਨੀਵੇਜ਼ ਦੈਟ ਕੈਨ ਵੇਟ ਫਾਰ ਸਮ ਟਾਈਮ। 202 ਰਨ ਇੰਡੀਆ ਦਾ, ਜੋ ਅੱਜ ਅਸੀਂ ਸੋਚ ਰਹੇ ਸੀ 200 ਦਾ ਅੰਕੜਾ ਬਾਹਰ। ਮਾਹੀ ਜੀ, ਮੈਸੇਜ ਤੁਸੀਂ ਦੇਖ ਲਿਆ, ਟੋਰਾਂਟੋ ਤੋਂ ਮੋਹਾਲੀ ਪਹੁੰਚ ਗਿਆ ਕਿ ਨਹੀਂ ਪਹੁੰਚ ਗਿਆ, ਦੱਸੋ ਤੁਸੀਂ, ਠੀਕ ਹੈ? ਯੂਨੀਵਰਸ ਕੰਮ ਕਰਦਾ ਹੈ, ਅਗਰ ਆਪ ਸੋਚੋ ਕਿ ਕੁਛ ਅੱਛਾ ਹੋਣਾ ਹੈ ਤਾਂ ਯੂਨੀਵਰਸ ਕੰਮ ਕਰਦਾ ਹੈ ਕਿ ਨਹੀਂ ਕਰਦਾ, ਦੱਸੋ।
ਜੀ ਬਿਲਕੁਲ ਕਰਦਾ ਯੁਵੀਰ ਜੀ, ਹਮ ਪੋਜ਼ਿਟਿਵ ਥੇ ਔਰ ਦੇਖੋ ਥੋੜਾ ਸਾ ਡ੍ਰੌਪ ਆਇਆ, ਲੇਕਿਨ ਫਿਰ ਅਬ ਦੇਖੋ।
ਔਰ ਇੱਕ ਹੋਰ ਛੱਕਾ, ਦਿਸ ਇਜ਼ ਦ ਥਰਡ ਕੰਸੈਕਟਿਵ 6, ਲਗਾਤਾਰ ਤੀਸਰਾ ਛੱਕਾ, ਦਿਸ ਇਜ਼ ਮੈਸਿਵ, ਦਿਸ ਇਜ਼ ਮੈਸਿਵ। ਜੋ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ, ਪਲੇ ਅਗਰੈਸਿਵ, ਕੋਈ ਡਰਨ ਦੀ ਲੋੜ ਨਹੀਂ ਹੈ, ਫੀਅਰਲੈਸ ਕ੍ਰਿਕਟ, ਫੀਅਰਲੈਸ ਕ੍ਰਿਕਟ, ਐਗਰੈਸਿਵ ਕ੍ਰਿਕਟ, ਦਿਸ ਇਜ਼ ਮੈਸਿਵ। ਆਖਰੀ 3 ਗੇਂਦਾਂ ਕੁਡ ਨਾਟ ਹੈਵ ਬੀਨ ਬੈਟਰ ਦੈਨ ਦਿਸ। ਆਖਰੀ 3 ਗੇਂਦਾਂ ਤੇ ਤੁਸੀਂ ਕੀ ਸੋਚ ਸਕਦੇ ਹੋ, आखिरी तीन गेंदा तो तीन चौके नहीं तीन छक्के यस दस वट हार्दिक हैज डिलीवर्ड लास्ट थ्री डिलीवरीज ऑल आउट ऑफ द पार्क ऑल थ्री बिग सिक्सेस मोहाली के स्टेडियम के भंगड़े नहीं हम तो सीटा के उत्ते खड़े होकर भंगड़े पै रहे ने ऑस्ट्रेलिया ऑस्ट्रेलिया के घर के जाके ऑस्ट्रेलिया के घर के जाके इंडिया ने मैच खेलने इस वे ऑस्ट्रेलिया का स्वागत मोहाली देश किया जा रहा ऑस्ट्रेलिया जिथे कि अगले महीने वर्ल्ड कप होना है द वर्ल्ड कप इज गोइंग टू बी प्लेड इन ऑस्ट्रेलिया ऑस्ट्रेलिया वुड बी द होस्ट कंट्री बट राइट नाउ इंडिया इज होस्टिंग ऑस्ट्रेलिया इन मोहाली सो मेहमान नवाजी बड़ी चंगी की जा रही है इंडिया द्वारा उम्मीद है कि इसे तरह का एक्शन असी दोबारा तो भी देखा सो इंडिया वर्सिज ऑस्ट्रेलिया मैं फिर दोबारा दसवा जोरदार मुकाबला 208 आखिरी तीन गेंदा के तीन छक्के माई जी यूनिवर्स तो देखो जो कुछ मांगते हो कोई चंगी चीज तो यूनिवर्स तुहानू जरूर रिएक्ट करता अज 200 की डिमांड से 200 दे देता ठीक है
जी बिल्कुल यदवीर जी मुझे तो बड़ी खुशी हो रही है तो अभी पॉजिटिव ही रहेंगे हम
बिल्कुल 208 रन इंडिया ने बनाए ने 20 ओवरों के विच और टारगेट 209 का खड़ा किया दिस विल बी गुड फॉर इंडिया कॉन्फिडेंस जो इंडिया ऑस्ट्रेलिया के खिलाफ वधिया प्रदर्शन करता है साउथ अफ्रीका इस तो बाद आनी है चंगा प्रदर्शन करता है 16 अक्टूबर के विच फिर जिहड़ा जी तुहानू पता है वर्ल्ड कप शुरू हो जाना इंडिया विल स्टार्ट कैंपेन ऑन 23 अक्टूबर 23 अक्टूबर इंडिया वर्सिज पाकिस्तान 23 अक्टूबर 24 अक्टूबर दिवाली और 24 अक्टूबर साढ़े इतने म्यूनसिपल इलेक्शन है सो नॉन स्टॉप एक्शन वाई मीडिया तुहानू लगातार जोड़ के रखेगा नॉन स्टॉप एक्शन के नाल 416 475 5000 ਸਾਡੇ ਨਾਲ ਜੇ ਤੁਸੀਂ ਕੋਈ ਸਪੋਂਸਰ ਕਰਨਾ ਚਾਹੁੰਦੇ ਹੋ ਕੋਈ ਆਪਣੀ ਐਡਵਰਟਾਈਜ਼ਮੈਂਟ ਦੇਣਾ ਚਾਹੁੰਦੇ ਹੋ ਸਾਡੇ ਕਿਸੇ ਵੀ ਪਲੇਟਫਾਰਮ ਦੇ ਉੱਤੇ ਰੇਡੀਓ ਵਾਏ ਦੇ ਉੱਤੇ ਚੈਨਲ ਵਾਏ ਦੇ ਉੱਤੇ ਮਿਡਵਿਕ ਨਿਊਜ਼ ਪੇਪਰ ਦੇ ਉੱਤੇ ਜਾਂ ਫਿਰ ਸਾਊਥ ਏਸ਼ੀਅਨ ਡੇਲੀ .com ਸਾਡੀ ਵੈਬਸਾਈਟ ਦੇ ਉੱਤੇ ਤਾਂ ਤੁਸੀਂ 416 475 5000 ਦੇ ਉੱਤੇ ਫੌਰਨ ਕਾਲ ਕਰ ਲਓ ਜਾਂ ਤੁਸੀਂ ਟੈਕਸਟ ਕਰ ਸਕਦੇ ਹੋ 416 475 5000 ਔਰ ਜੇ ਕਿਸੇ ਸਪੋਂਸਰ ਦਾ ਨੰਬਰ ਨਹੀਂ ਨੋਟ ਕਰ ਸਕੇ ਤਾਂ ਵੀ ਨੰਬਰ ਸੇਮ ਹੈ 416 475 5000 ਇਸ ਨੰਬਰ ਤੇ ਤੁਸੀਂ ਕਰ ਸਕਦੇ ਹੈਗੇ ਹੋ ਸਪੋਂਸਰ ਸਾਡੇ ਜ਼ਰੂਰ ਮਾਹੀ ਜੀ ਹਾਈਲਾਈਟ ਕਰ ਦਿਓ ਜੀ
जी बिल्कुल युद्धवीर जी और फिर आगे जाके वैद्य हरीश कुमार वर्मा जी भी हमारे साथ जुड़े हैं उनसे भी बात करेंगे एंड सारे लिसनर्स को बता दें द न्यू किंग ऑफ रियल एस्टेट उपेंद्र अवस्थी जी टाइटल स्पॉन्सर हैं वाई मीडिया के कवरेज के ऑन्टेरियो म्युनिसिपल इलेक्शंस आपके लिए अमेजिंग रियल एस्टेट अपॉर्चुनिटी लेकर आते हैं इस बार लाए हैं न्यूली बिल्ट नेवर लिव्ड इन फोर बेडरूम डिटैच्ड होम विद मॉडर्न एलिवेशन कॉर्नर लॉट बैकिंग ऑन टू अ पॉन्ड विद वॉकिंग ट्रेल्स ज्यादा जानकारी अगर आप चाहते हैं तो उपेंद्र जी को जरूर कॉन्टैक्ट करें 6473028589 पर 6473028589 उपेंद्र आई होप ब्रैम्पटन फूड एंड स्टील्स आपके लिए लेकर आते हैं अफोर्डेबल एवरीडे डाइनिंग एक्सपीरियंस सुबह 6 बजे से लेकर रात के 10 बजे तक का और अगर आप जाते हैं मंडे टू फ्राइडे 4 से 10 के बीच में आई होप ब्रैम्पटन में वाई मीडिया का रेफरेंस देते हैं और ऑर्डर करते हैं कोई भी स्टेक कॉम्बोज बर्गर्स चिकन एंड हैंडक्राफ्टेड मेल्स तो आपको मिलता है फ्री स्प्लैशर मैंगो लेमनेड वाइल्ड बेरी लेमनेड ब्लू रास्पबेरी लेमनेड तो विजिट करें आई होप ब्रैम्पटन को 50 बिस्केन क्रेसेंट मेजर इंटरसेक्शन 410 एंड स्टील्स एवेन्यू आई होप लेट्स पुट अ स्माइल ऑन योर प्लेट इसी के साथ आपको बता दें कि एलएमएल मॉर्गेजेस के पास आपने जाना है क्योंकि ये आपके लिए लेकर आते हैं वन स्टॉप शॉप फॉर ऑल योर रियल एस्टेट एंड मॉर्गेज नीड्स जगदीप काजा जी को करना है आपने कॉन्टैक्ट नंबर है 416-725-7872 या फिर विजिट करें इनकी वेबसाइट lmlmortgages.com पर और आपको बता दें कि अगर आपके पास कोई भी यूनिट है जिसको आप स्टूडेंट्स को रेंट आउट करना चाहते हैं तो शेरेटन कॉलेज ने पार्टनर किया है प्लेसेस फॉर स्टूडेंट के साथ ये एक ऑफ कैंपस हाउसिंग रेंटल लिस्टिंग है जहां पे लैंडलॉर्ड्स फ्री ऑफ कॉस्ट अपनी लिस्टिंग्स पोस्ट कर सकते हैं ज्यादा जानकारी के लिए विजिट करें admin@p4s.com पर या फिर आपने कॉल करना है 1-866-766-0767 पर 1-866-766-0767 पर और आपको स्पॉन्सर अपडेट्स हम दे रहे हैं एंड हम आपको बता दें कि रेजिडेंशियल कमर्शियल बाइंग सेलिंग लीजिंग इन्वेस्टिंग के बारे में सोच रहे हैं तो सतनाम जट्टा जी को आपने जरूर कांटेक्ट करना है इनका नंबर है 416-222-5000 सतनाम जट्टा ऑटो इंश्योरेंस प्रोग्राम के बारे में जानकारी चाहते हैं या फिर ट्रकिंग इंश्योरेंस प्लान के बारे में जानकारी चाहते हैं तो रमनजीत सिद्धू जी को आपने जरूर कॉन्टैक्ट करना है ये कनाडा में अप्रूव्ड इंश्योरेंस ब्रोकर है 31 इयर्स का एक्सपीरियंस है इन इंश्योरेंस के फील्ड में और कनाडा में 5 प्रोविंसेस में ऑपरेट करते हैं इनका नंबर है 6477748507 या फिर आप इन्हें ईमेल करें romanjeet@ableinsurance.ca पर रियल एस्टेट में करियर बनाना चाहते हैं या न्यू अपॉर्चुनिटीज को एक्सप्लोर करना चाहते हैं तो होम लाइफ गैलेक्सी रियल एस्टेट से स्वप्ना चौरी जी को आपने करना है कॉन्टैक्ट 4162845555 पर, 4162845555 स्वप्ना चौरी। अगर आपको प्राइवेट फंडिंग की जरूरत है, मोर्गेज के लिए फंड्स चाहते हैं, डेट इश्यू से गो थ्रू कर रहे हैं, फाइनेंशियल ट्रबल आपको हो रहा है या मेजर रिपेयर्स और इंजन रिबिल्ड के लिए आपको फंड्स चाहिए, तो गौरव कुमार जी को कांटेक्ट करें प्लैनेट फाइनेंशियल से। इनका एड्रेस है 2355 डेरी रोड यूनिट 42 मिसिसागा, या फिर आप इन्हें कॉल करें 6474097501 पर, 6474097501 प्लैनेट फाइनेंशियल। और आपको बता दें कि अगर आप रियल्टर बनना चाहते हैं और किसी फर्म को ज्वाइन करना चाहते हैं तो राकेश शर्मा जी हायर कर रहे हैं रियल्टर्स। इनकी वेबसाइट को विजिट कीजिए suitonexports.com, या फिर आप इन्हें कॉल करें 4168239505 पर, 4168239505 राकेश शर्मा। अगर आप ब्रांड न्यू यूज ट्रक चाहते हैं, रेफरल्स, ड्राई वैन, डंप ट्रेलर्स या फ्लैट बेड्स की तलाश में है, तो ट्रस्टेड ट्रक सेल्स के पास आप जाइए। इनके पास इन हाउस फाइनेंसिंग का ऑप्शन भी अवेलेबल है, और अगर आप अपना लोन टाइम पे नहीं कर पा रहे हैं तो उसमें भी दे विल हेल्प यू विदाउट इफेक्टिंग योर क्रेडिट। तो अफोर्डेबल यूज इक्विपमेंट के लिए आपने ट्रस्टेड ट्रक सेल्स को कॉन्टैक्ट करना है। इनका एड्रेस है 6900 डिक्सी रोड मिसिसागा, एंड आप इन्हें कॉल भी कर सकते हैं 6479387700 पर, 6479387700 ट्रस्टेड ट्रक सेल्स। जीप रैंगलर रैम या कोई भी क्राइसलर कार आप लेना चाहते हैं तो टीम क्राइसलर को आपने कांटेक्ट करना है। इनके पास 500 कार्स अवेलेबल है इमीडिएट डिलीवरी के लिए। कियोन यूसुफी जी को आप कांटेक्ट करें, नंबर है इनका 9058190001, 9058190001, या फिर आप इनके आउटलेट पे भी जा सकते हैं, मेजर इंटरसेक्शन है 401 एंड मेवर्स। और रियल एस्टेट में इन्वेस्टमेंट करना चाहते हैं तो मिस्टर मोलरीना को कांटेक्ट करें। इस बार आपके लिए लेकर आए हैं डीटैच हाउस फॉर सेल इन सरोज, 10 मिनट्स अवे फ्रॉम नाइग्रा फॉल्स, 4 बेडरूम है, 2.5 बाथरूम है, 2100 स्क्वायर फीट की ये प्रॉपर्टी है और बहुत सारी अमेनिटीज आपको प्रॉपर्टी के अंदर ही मिल रही है। ज्यादा जानकारी के लिए मोलरीना जी को कॉन्टैक्ट करें, नंबर है 9052267220, 9052267220, मिस्टर मोलरीना। ब्रॉड रेस्टोरेंट का अमेजिंग खाना हम सब इंजॉय करते हैं। अभी खुल गए हैं वॉन मेरी, क्लोज टू वंडरलैंड एंड वॉन मिल्स, तो आप इनके अमेजिंग फूड को ट्राई करने के लिए इस लोकेशन पे जरूर जाएं, 3175 रदरफोर्ड रोड यूनिट 43 वॉन ब्रॉड रेस्टोरेंट। एंड इसी के साथ आपको बता दें कि ओम फाइनेंशियल एक कंपनी है विद अ हार्ट। अगर आप एजेंट है और आप ऑलरेडी बेस्ट ट्रेनिंग ले चुके हैं तो आपको ओम फाइनेंशियल जरूर ज्वाइन करना चाहिए। फेयर कॉम्पेंसेशन भी आपके लिए लेकर आते हैं, ट्रिप्स एंड इंसेंटिव भी आपको मिलते हैं। ज्यादा इन्फॉर्मेशन के लिए विजिट करें omfinancial.com, या फिर आप कॉल कर सकते हैं 1-888-666-9642 पर, 1-888-666-9642 पर, ओम फाइनेंशियल। अमेजिंग वायरलेस प्लान का फायदा उठाना चाहते हैं, बैक टू स्कूल ऑफर्स का फायदा उठाना चाहते हैं, तो जाएं अपने नियरेस्ट टेलीस्कूडो स्टोर पर। यहां पर आपको मिलेगा अनलिमिटेड टॉक, टेक्स्ट एंड डेटा विद $0, और साथ ही आईफोन 14 भी आप ले सकते हैं प्री बुकिंग पर, सैमसंग डिवाइसेस भी आप ले सकते हैं। ज्यादा जानकारी के लिए आपने टेलीस्कूडो स्टोर पर जाना है, और अगर आप ब्रामटन में हैं तो विजिट करें 55 माउंटेन आश रोड यूनिट 9 ब्रामटन, मेजर इंटरसेक्शन माउंटेन आश रोड एंड बोवीट, एंड आप कॉल भी कर सकते हैं 6475783100 पर, 6475783100। टेल अस कूडो स्टोर। और वाई मीडिया के साथ एडवर्टाइज करना चाहते हैं, हमारी किसी भी स्पॉन्सर की इन्फॉर्मेशन अगर आप लेना चाहते हैं तो कॉल या टेक्स्ट करें हमारे नंबर पर 416-475-5000। जी
बहुत शुक्रिया जी। और मैं एक बार फिर दोबारा दसवां के इंडिया का स्कोर 208 रन 6 विकेटां के नुकसान के उत्ते 20 ओवर च बनाया हार्दिक पटेल, हार्दिक पांड्या सॉरी, सेंसेशनल बैटिंग। पहला भी लगातार 2 छक्के लगाए थे उन्होंने, 50 जद पूरी की थी उदों भी चौका लगाया, लेकिन आखिरी 3 गेंदा लास्ट 3 डिलीवरीज ऑल सेंट अक्रॉस द रोप, सीधे 3 छक्के आखिरी 3 गेंदा, पहली 3 गेंदा सिर्फ 3 रन पे ने, ग्रीन थॉट ही इज गोइंग टू बी द हीरो ऑफ द लास्ट ओवर, लेकिन हार्दिक पांडे ही है डिफरेंट प्लान, लगातार 3 गेंदा से आखिरी 3 छक्के लगा के 208 रन 6 विकेटां के नुकसान के उत्ते, इस समय इंडिया का स्कोर है 209 रन की जरूरत जे अज का मैच जितना है। पाकिस्तान वधिया प्रदर्शन कर रहा है इंग्लैंड के खिलाफ, 93 फॉर द लॉस ऑफ 1 विकेट, 1 विकेट गिरी हैगी है, कप्तान बाबर आजम जेडे ने 31 रन उन्होंने बनाए ने। मोहम्मद रिजवान लगातार एशिया कप के फॉर्म बड़ी वधिया रही है मोहम्मद रिजवान की, और हुण भी हाफ सेंचुरी अज भी लगा दी है, और ऐसा नहीं है कि उन्होंने स्ट्राइक रेट घट है, 150 के आसपास स्ट्राइक रेट है, 36 गेंदा 56 रन बनाए ने, 6 चौके और 1 छक्का। मोहम्मद रिजवान बैटिंग वैल, पाकिस्तान वर्सेज इंग्लैंड, इंडिया वर्सेज ऑस्ट्रेलिया, दोनों मुकाबले लगातार असीं तुहानूं अपडेटेड रखांगे। मोहाली दे नाल भी लगातार जोड़ के रखांगे और कराची दे नाल भी लगातार जोड़ के तुहानूं रखांगे, लगातार तुहानूं अपडेटेड स्कोर इत्थे मिलेगा। घर दे विच बैठे हो तो चैनल वाई और वाई प्लस दोनों तुसीं अपने फेवरेट सेव कर लो। जे तुहानूं लगदा है कि तुहाडे घर दे विच चैनल वाई या वाई प्लस नहीं आउंदा तो हुणे ही कॉल कर लो 416-475-5000 नंबर पर, नोट करो 416-475-5000। ਇਹਦੇ 'ਤੇ ਤੁਸੀਂ ਕਾਲ ਕਰਕੇ ਤੁਸੀਂ ਕਹੋ ਜੀ ਸਾਡੇ ਘਰ 'ਚ ਚੈਨਲ ਵਾਏ ਜਾਂ ਵਾਈ ਪਲੱਸ ਦੋਨਾਂ 'ਚੋਂ ਕੋਈ ਵੀ ਚੈਨਲ ਨਹੀਂ ਆਉਂਦਾ ਤਾਂ ਦੱਸ ਦਿਓ ਤੁਸੀਂ। ਚੈਨਲ ਵਾਏ ਜਿਹਦੇ ਵਿੱਚ ਕਿ ਤੁਹਾਨੂੰ ਪੰਜਾਬੀ, ਹਿੰਦੀ, ਉਰਦੂ ਔਰ ਇੰਗਲਿਸ਼ ਚਾਰੋਂ ਲੈਂਗੁਏਜ 'ਚ ਸਾਰਾ ਕੰਟੈਂਟ ਮਿਲੇਗਾ। ਇੰਡੀਆ, ਪੰਜਾਬ, ਕੈਨੇਡਾ, ਇੰਟਰਨੈਸ਼ਨਲ ਨਿਊਜ਼, ਕ੍ਰਿਕਟ, ਹਾਕੀ, ਬਾਲੀਵੁੱਡ, ਹਾਲੀਵੁੱਡ, ਹਰ ਖਬਰ ਤੁਹਾਨੂੰ ਮਿਨਟ ਟੂ ਮਿਨਟ ਮਿਲੇਗੀ। ਵਾਈ ਪਲੱਸ ਜਿਹੜਾ ਇਹ ਸਾਰਾ ਆਲ ਇੰਗਲਿਸ਼ ਹੈ ਚੈਨਲ, ਇਹਦੇ ਵਿੱਚ ਇੰਡੀਆ ਔਰ ਪੰਜਾਬ ਦੀਆਂ ਖਬਰਾਂ ਬੜੀਆਂ ਲਿਮਿਟਡ ਹੁੰਦੀਆਂ ਨੇ, ਜ਼ਿਆਦਾਤਰ ਕੈਨੇਡਾ ਦੀਆਂ ਸਾਰੀਆਂ ਖਬਰਾਂ, ਕੈਨੇਡਾ ਦੀ ਖਬਰ ਬੜੀ ਡਿਟੇਲ ਦੇ ਵਿੱਚ ਤੁਹਾਨੂੰ ਮਿਲੇਗੀ, ਸਾਰਾ ਇੰਗਲਿਸ਼ ਦੇ ਵਿੱਚ ਹੈ ਚੈਨਲ ਇਹ, ਔਰ ਦੂਸਰਾ ਇੰਟਰਨੈਸ਼ਨਲ ਨਿਊਜ਼ ਤੁਹਾਨੂੰ ਕਾਫੀ ਮਿਲੇਗੀ ਇਹਦੇ ਵਿੱਚ। ਹੁਣ ਟਿਫ ਦੀ ਅਸੀਂ ਕਾਫੀ ਐਕਸਕਲੂਸਿਵ ਕਵਰੇਜ ਕੀਤੀ ਹੈ, ਉਹ ਤੁਹਾਨੂੰ ਸਾਰੀ ਇਹਦੇ ਵਿੱਚ ਮਿਲੇਗੀ। ਔਰ ਮੈਂ ਦੱਸਦਾ ਕਿ ਟੋਰੋਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਐਕਸਕਲੂਸਿਵ ਇੰਟਰਵਿਊਜ਼, ਫਿਰ ਚਾਹੇ ਸ਼ਬਾਨਾ ਆਜ਼ਮੀ ਜੀ ਦਾ ਇੰਟਰਵਿਊ ਹੋਏ ਜਾਂ ਸ਼ੇਖਰ ਕਪੂਰ ਦਾ ਇੰਟਰਵਿਊ ਹੋਏ, ਇਸ ਤੋਂ ਇਲਾਵਾ ਨੰਦਿਤਾ ਦਾਸ ਜੀ ਦੇ ਨਾਲ ਇੰਟਰਵਿਊ ਕੀਤਾ, ਬਹੁਤ ਵਧੀਆ ਲੱਗਾ। ਆਈ ਇੰਜੋਇਡ, ਵੈਸੇ ਨੰਦਿਤਾ ਦਾਸ ਜੀ ਨਾਲ ਇੰਟਰਵਿਊ ਮੈਨੂੰ ਬਹੁਤ ਕਰਕੇ ਮਜ਼ਾ ਆਇਆ, ਵੈਰੀ ਨੌਲੇਜਬਲ, ਮਜ਼ਾ ਆਉਂਦਾ ਉਹਨਾਂ ਦੇ ਨਾਲ, ਇੱਕ ਬੜੀ ਵਧੀਆ ਸ਼ਖਸੀਅਤ ਨੇ। ਔਰ ਬਾਕੀ ਕਪਿਲ ਸ਼ਰਮਾ ਦੇ ਨਾਲ ਤਾਂ ਹੈ ਗ੍ਰੇਟ ਟਾਈਮ, ਉਹ ਇੰਟਰਵਿਊ ਤੁਸੀਂ ਇੰਜੋਏ ਕਰੋਗੇ, ਕਪਿਲ ਸ਼ਰਮਾ ਦੇ ਨਾਲ ਜੋ ਇੰਟਰਵਿਊ ਹੈ ਯੂ ਵਿਲ ਡੈਫੀਨੇਟਲੀ ਇੰਜੋਏ। ਕਪਿਲ ਸ਼ਰਮਾ ਦੇ ਨਾਲ ਵੀ ਇੰਟਰਵਿਊ ਕੀਤਾ, ਇਹ ਸਾਰਾ ਕੰਟੈਂਟ ਤੁਹਾਨੂੰ ਮੈਂ ਜਿਸ ਤਰ੍ਹਾਂ ਪਹਿਲਾਂ ਹੀ ਕਿਹਾ ਕਿ ਘਰ ਦੇ ਵਿੱਚ ਟੀਵੀ ਹੈ ਔਰ ਚੈਨਲ ਵਾਈ ਨਹੀਂ ਹੈ, ਫਿਰ ਸਮਝ ਲਓ ਤੁਸੀਂ ਬੜਾ ਕੁਛ ਮਿਸ ਕਰੋਗੇ। ਮੈਂ ਅੱਜ ਬਹੁਤ ਸਾਰੇ ਲੋਕ ਸਾਨੂੰ ਪੁੱਛਦੇ ਨੇ, ਈਵਨ ਕਾਰਪੋਰੇਟ ਮੀਟਿੰਗ ਦੇ ਵਿੱਚ ਮੈਨੂੰ ਬਾਰ ਬਾਰ ਪੁੱਛਿਆ ਜਾਂਦਾ ਜੀ ਤੁਸੀਂ ਦੱਸੋ ਐਡ ਅਸੀਂ ਕਿੱਥੇ ਦਈਏ, ਤੁਹਾਡੇ ਅਖਬਾਰ 'ਚ ਦਈਏ, ਰੇਡੀਓ 'ਚ ਦਈਏ, ਡਿਜੀਟਲ ਅੱਜ ਕਾਰਪੋਰੇਟ ਵਰਲਡ ਦੇ ਵਿੱਚ ਬੜਾ ਚੱਲਦਾ ਹੈ, ਉਹਦੇ 'ਤੇ ਦਈਏ, ਜਾਂ ਫਿਰ ਚੌਥਾ ਤੁਹਾਡਾ ਪਲੇਟਫਾਰਮ ਆ ਟੀ ਵੀ, ਕਿਹਦੇ 'ਤੇ ਅਸੀਂ ਤੁਹਾਨੂੰ ਐਡ ਦਈਏ। ਮੈਂ ਕਿਹਾ ਜੀ ਤੁਸੀਂ ਚਾਰਾਂ 'ਤੇ ਦਿਓ ਵੈਸੇ ਤਾਂ, ਬਟ ਮਾਈ ਜੀ ਆਪਕੇ ਮੁਤਾਬਿਕ ਕੌਣ ਸਾ ਸਭਸੇ ਪਾਵਰਫੁਲ ਮੀਡੀਅਮ ਬਾਏ ਮੀਡੀਆ ਕਾ? ਅਖਬਾਰ ਹੈ ਮਿਡਵੀਕ ਸਭਸੇ ਜ਼ਿਆਦਾ ਪਾਪੂਲਰ ਹੈ, ਡਿਜੀਟਲ ਸਭਸੇ ਜ਼ਿਆਦਾ ਪਾਪੂਲਰ ਹੈ, ਰੇਡੀਓ ਵਾਏ ਸਭਸੇ ਜ਼ਿਆਦਾ ਪਾਪੂਲਰ, ਰੇਡੀਓ ਜਾਂ ਚੈਨਲ ਵਾਏ ਜਾਂ ਟੀਵੀ ਸਭਸੇ ਜ਼ਿਆਦਾ ਪਾਪੂਲਰ ਹੈ? ਵਟ ਡੂ ਯੂ ਥਿੰਕ?
ਜਸਵੀਰ ਜੀ, ਇਹ ਤਾਂ ਬਹੁਤ ਟਫ ਕੁਐਸਚਨ ਹੈ, ਕਿਉਂਕਿ ਮੈਨੂੰ ਲੱਗਦਾ ਹੈ ਹਮਾਰੇ ਸਾਰੇ ਪਲੇਟਫਾਰਮ ਇਕੁਅਲੀ ਕੇਪੇਬਲ ਹੈ, ਔਰ ਕੋਈ ਇੱਕ ਪਾਪੂਲੈਰਿਟੀ ਕੇ ਮਾਮਲੇ ਮੇਂ ਮੈਂ ਕੋਈ ਇੱਕ ਪਿਕ ਨਹੀਂ ਕਰ ਸਕਤੀ ਹੂੰ। ਆਈ ਥਿੰਕ ਆਲ ਪਲੇਟਫਾਰਮਸ ਆਰ ਇਕੁਅਲੀ ਇੰਪ੍ਰੈਸਿਵ।
ਆਈ ਅਗਰੀ ਜੀ, ਵੈਸੇ ਸਾਰਾ ਕ੍ਰੈਡਿਟ ਸਾਰੇ ਵਾਈ ਮੀਡੀਆ ਦੀ ਫੈਮਿਲੀ ਨੂੰ ਜਾਂਦਾ ਹੈ, ਜਿਹੜੇ ਕਿ ਇੰਨੀ ਜ਼ਿਆਦਾ ਮਿਹਨਤ ਕਰਦੇ ਨੇ ਫਾਰ ਬ੍ਰਿੰਗਿੰਗ ਅਪ ਆਲ ਦਾ 4 ਪਲੇਟਫਾਰਮਸ, ਔਰ ਚਾਹੇ ਨਿਊਜ਼ ਪੇਪਰ ਹੈ ਚਾਹੇ, ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦੇ ਹਾਂ ਕਿ ਵੀ ਸਰਟਨਲੀ ਟੇਕ ਪ੍ਰਾਈਡ ਕਿ ਅੱਜ ਜਿੱਥੇ ਵਾਈ ਮੀਡੀਆ ਨੂੰ ਇੰਨੀ ਸਪੋਰਟ ਮਿਲਦੀ ਹੈ, ਲੇਕਿਨ ਉਹਦਾ ਇੱਕ ਮੇਨ ਕਾਰਨ ਇਹ ਹੈ ਕਿ ਮੈਂ, ਚਲੋ ਤੁਸੀਂ ਇਹ ਸਵਾਲ ਦਾ ਜਵਾਬ ਨਹੀਂ ਦਿੱਤਾ ਜੇ ਮੈਂ ਅਗਲਾ ਸਵਾਲ ਤੁਹਾਨੂੰ ਪੁੱਛਦਾ, ਉਹ ਹੀ ਪੁੱਛਦਾ ਹੈ ਕਿ ਵਾਈ ਮੀਡੀਆ ਦੀ ਸਭ ਤੋਂ ਬੜੀ ਸਟਰੈਂਥ ਕੀ ਹੈ?
ਯੁਧਵੀਰ ਜੀ, ਵਾਈ ਮੀਡੀਆ ਕੀ ਤਾਂ ਵੈਸੇ ਬਹੁਤ ਸਾਰੀ ਸਟਰੈਂਥ ਹੈ, ਔਰ ਹਮ ਯੇ
ਡਿਸਕਸ ਕਰ ਰਹੇ ਹਾਂ, ਬਹੁਤ ਸਾਰੀ
ਸਭ ਬੜੀ। ਅਗਰ ਯੁਧਵੀਰ ਜੀ ਆਪ ਉੱਤੇ ਪੁੱਛੇ ਤਾਂ ਮੈਨੂੰ ਲੱਗਦਾ ਹੈ ਕਿ ਹਮਾਰੀ ਜੋ ਮੈਂ ਪਰਸਨਲੀ ਬਹੁਤ ਮੇਰੀ ਫੇਵਰੇਟ ਹੈ ਉਹ ਇਹ ਹੈ ਇਮੀਡੀਏਸੀ, ਕੁਛ ਵੀ ਹੋਤਾ ਹੈ ਯੁਧਵੀਰ ਜੀ, ਮਤਲਬ ਮੈਨੇ ਬਹੁਤ ਵਾਰ ਨੋਟਿਸ ਕਰਾ ਹੈ ਜਹਾਂ ਪਰ ਬਾਕੀ ਮੀਡੀਆ ਆਊਟਲੇਟ ਜੋ ਹੈ ਵੋ ਅਭੀ ਸਟਿਲ ਨਿਊਜ਼ ਸਟੋਰੀ ਪੇ ਕਾਮ ਕਰ ਰਹੇ ਹੋਤੇ, ਹਮ ਬ੍ਰੌਡਕਾਸਟ ਵੀ ਕਰ ਦੇਤੇ ਹੈ, ਤੋ ਆਈ ਥਿੰਕ ਜੋ ਸਭਸੇ ਫੇਵਰੇਟ ਮੇਰੇ ਲਈ ਹੈ ਵੋ ਯੇ ਆਰ ਅਰਜੈਂਸੀ ਆਰ ਇਮੀਡੀਏਸੀ, ਹਮ ਆਪਣੇ ਲਿਸਨਰਸ ਕੋ ਆਪਣੇ ਵਿਊਅਰਸ ਕੋ ਵੀ ਡੋਂਟ ਕੀਪ ਦਮ ਵੇਟਿੰਗ, ਹਮ ਇੰਸਟੈਂਟਲੀ ਉਨਕੋ ਇਨਫੋਰਮ ਕਰਕੇ ਰੱਖਤੇ ਹੈ, ਇੰਸਟੈਂਟਲੀ ਅਪਡੇਟ ਦੇਤੇ ਹੈ, ਦੈਟ ਇਜ਼ ਮਾਈ ਫੇਵਰੇਟ ਪਾਰਟ।
ਬਿਲਕੁਲ, ਦੇਖੋ ਜੀ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਇਹ ਬੜੀ ਖਾਸੀਅਤ ਰਹੀ ਹੈ ਵਾਈ ਮੀਡੀਆ ਦੀ ਕਿ ਖਬਰ ਜਿੱਦਾਂ ਹੀ ਆਉਂਦੀ ਹੈ ਫੌਰਨ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਂਦੀ ਹੈ, ਔਰ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਜੀ ਜਦੋਂ ਤੱਕ ਖਬਰ ਵਾਈ ਮੀਡੀਆ 'ਤੇ ਫਲੈਸ਼ ਨਹੀਂ ਹੁੰਦੀ ਅਸੀਂ ਉਸ ਖਬਰ ਨੂੰ ਸਹੀ ਨਹੀਂ ਮੰਨਦੇ ਹਾਂ, ਔਰ ਕਈ ਕੋਈ ਵੀ ਖਬਰ ਜੇ ਤੁਸੀਂ ਕਨਫਰਮ ਕਰਨੀ ਹੋਏ ਤਾਂ ਉਹ ਫੌਰਨ ਤੁਸੀਂ ਕਨਫਰਮ ਕਰ ਸਕਦੇ ਹੋ ਵਾਈ ਮੀਡੀਆ 'ਤੇ, ਇਹਦੇ 'ਚ ਕੋਈ ਦੋ ਰਾਏ ਨਹੀਂ। ਦੂਸਰਾ, ਹਾਰਡਵਰਕ ਬਹੁਤ ਕਰਦੀ ਹੈ ਸਾਰੀ ਟੀਮ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਨੋ ਡਾਊਟ ਕਿ ਵਾਈ ਮੀਡੀਆ ਦੇ ਵਿੱਚ ਚੰਗੇ ਹੋਸਟ ਵੀ ਹੈਗੇ ਨੇ ਸਾਰੇ, ਮਾਹੀ ਜੀ ਸਾਡੇ ਨਾਲ ਨੇ, ਸ਼ੀ ਡਜ਼ ਐਨ ਅਮੇਜ਼ਿੰਗ ਪ੍ਰੋਗਰਾਮ, ਸਿਮਰਨ ਜੀ, ਉਸ ਤੋਂ ਬਾਅਦ ਸਰਵ ਜੀ, ਰਮੋਨਾ ਜੀ, ਅਰਵਿੰਦ ਜੀ, ਸੰਘਾ ਸਾਹਿਬ, ਸਾਡੇ ਕੈਪਟਨ ਸਾਹਿਬ, ਸਾਰੇ ਵਧੀਆ ਕਰਦੇ ਨੇ, ਯੁੱਧਵੀਰ ਵੀ ਥੋੜ੍ਹਾ ਬਹੁਤ ਠੀਕ ਕਰ ਲੈਂਦਾ ਹੈ, ਸੋ ਇਹ ਸਾਰੇ ਵਧੀਆ ਹੋਸਟ ਵੀ ਹੈਗੇ ਨੇ ਵਾਈ ਮੀਡੀਆ ਕੋਲ, ਦੈਟ ਇਜ਼ ਅਨਦਰ ਗੁੱਡ ਸਟਰੈਂਥ, ਹਾਰਡ ਵਰਕ ਹੈ। ਬਹੁਤ ਅੱਛਾ ਕਰਦੇ, ਚਲੋ ਥੈਂਕ ਯੂ ਫਾਰ ਦਾ ਕੰਪਲੀਮੈਂਟ, ਥੈਂਕ ਯੂ। ਲੇਕਿਨ ਮਾਈ ਜੀ, ਮੈਂ ਸਮਝਦਾ ਹੈ ਕਿ ਜਿਹੜੀ ਸਭ ਤੋਂ ਬੜੀ ਸਟਰੈਂਥ ਹੈ ਉਹ ਇਹ ਹੈ ਵਾਈ ਮੀਡੀਆ ਦੀ ਕਿ ਜਿਹੜਾ ਵੀ ਵਾਈ ਮੀਡੀਆ ਦੀ ਫੈਮਿਲੀ 'ਚ ਕੋਈ ਕੰਮ ਕਰਦਾ ਹੈ ਉਹ ਸਾਰੇ ਇਸ ਤਰ੍ਹਾਂ ਕਰਦੇ ਨੇ, ਦੇ ਆਰ ਸੋ ਪੈਸ਼ਨੇਟ ਐਜ਼ ਇਫ ਦਿਸ ਵਾਜ਼ ਦੇਅਰ ਓਨ ਵਰਕ। मतलब बहुत पैशनेट होके माही जी तुसी सारे, मैं ये देख के कई बार हैरान होंदा है, इट्स नथिंग शॉर्ट ऑफ अ मिरेकल, इट्स नथिंग शॉर्ट ऑफ अ ब्लेसिंग कि हर कोई जो वाई मीडिया दे विच है वो इस तरह काम कर रहा होंदा, उन्हें लगता है कि यस ये काम असी करना है। मैं छोटा जिहा एग्जाम्पल दिना है, कपिल शर्मा का मैं प्रोमो देख रहा सी हुणे जिहड़ा आया है, एक मिनट का प्रोमो आया जिहड़ा इंटरव्यू है, माई गडनेस टीम ने इन्ना हार्डवर्क किया, एक एक शॉट इन्ने वधिया तरीके दे नाल कवर किया कि हर एंगल तो उन्होंने शॉट लिया, ऑडियो लिया, पिक्चर्स लिया ने, और जो कपिल शर्मा दे नाल इंटरव्यू होया वैसे ते उहदे च तुहानू मजा आएगा, कॉन्टेंट भी तुसी सुनोगे, असी कपिल शर्मा दे नाल कुछ डिफरेंट जिहा गल्लां भी कीतियां, डिफरेंट जिहे भी उन्हां दे नाल सवाल कीते ने, लेकिन तुहानू मजा ही आएगा वो इंटरव्यू देख के जिहड़ा चैनल वाई दे उत्ते एक्सक्लूसिव आएगा जो कीता है कि हर एंगल तो कवर किया गया। सो मैं समझदा है कि चाहे रेडियो वाई है, चाहे तुसी रेडियो दे उत्ते फ्रॉम माही जी टू एवरी वन, मतलब जिस तरह कहें कि खो जाते अपने काम के, दे आर सो पैशनेट अबाउट देयर वर्क ईच एंड एवरी वन। सो ये मैं समझदा कि वाई मीडिया की जी सब तो वड्डी स्ट्रेंथ वो है। सो थैंक यू सो मच फॉर ऑल द हार्ड वर्क दैट एवरी वन पुट्स इन। बहुत घट टाइम लगता है मैंने थोड़े सारे रिकगनाइज करने लिए या तारीफ करने लिए, क्योंकि मैं खुद भी अपने काम से इन्ना सारा सवेरे तो लेकर रात तक बिजी रहना, बट आई थॉट आई क्विकली टेक दिस अपॉर्चुनिटी। सो कॉन्ग्रैट्स, कैरी ऑन द गुड वर्क, ये सारा हुण तुहाडे हवाले है। बाकी कॉलर्स मैं लैन लगा जी, हुण कॉल्स लैन का समय हो गया, लेकिन कॉल्स तो पहला मैनू इशारा है कि इस तो पहला कि कॉल्स लईए आई थिंक साडे नाल कुछ स्पॉन्सर ने, फिर उन्होंने गल करते हैं, देन विल स्टार्ट टेकिंग द कॉल्स। जी
जी बिल्कुल युद्धवीर जी, हमारे साथ वैद हरीश कुमार वर्मा जी जुड़े हैं शो पे, उनसे बात करेंगे।
वाह जी वाह, वैद हरीश वर्मा जी उन्हां दा असीं स्वागत करते हैं बिल्कुल, और नाल दी नाल एक कॉल फिर हरीश वर्मा जी नाल, फिर कॉल्स का जरा सिलसिला है वो इसी तरह ही जारी रहेगा। कॉलर्स को रिक्वेस्ट है कि लाइन प्लीज होल्ड करना, सारे नु मौका मिलेगा, वी हैव इनफ टाइम। हाँ जी रजा साहब, तुसी ऑन देयर, गो अहेड। सतिकाल जी,
ये देखो आपकी टीम इतनी अच्छी है इसके वजह आप भी हैं, क्योंकि आप जैसे इंसान जहां भी होगा वो सब लोगों को अच्छा बना देगा, ये गारंटी है मेरी, मैं कहता हूँ। और दूसरा कि जो ये इंटरव्यू आ रहे हैं वो टाइमिंग अगर बता दो कि कौन से टाइम पे आ रहा है, क्योंकि कल भी मैं वाई टीवी पे ये देख रहा था, लेकिन दूसरे दूसरे प्रोग्राम थे, तो मैं सोचा कि कपिल का ये इसका इंटरव्यू देखना है मुझे जरूर, प्लीज टाइमिंग बता दो कौन से टाइम पे है, तो हम उस टाइम पे देख सकें। थैंक यू जी।
थैंक यू, पहले तो सर आपका बहुत बहुत शुक्रिया फॉर ऑल द काइंड वर्ड्स रजा साहब, आपके काइंड वर्ड्स का बहुत बहुत शुक्रिया, थैंक यू सो मच, हाथ जोड़ के आपका शुक्रिया। दूसरा सर टाइमिंग हम ऐसे करेंगे, मैं चेक करके कि कपिल शर्मा का कब होगा, इसी वीकेंड पर ब्रॉडकास्ट होगा नंदिता, और मैं ये हाईली रेकमेंड करूंगा कि आप नंदिता दास जी का इंटरव्यू देखें, शेखर कपूर साहब तो क्या ही बात है, शेखर कपूर साहब वो शख्स जिन्होंने के क्वीन के उत्ते मूवी बनाई, और तीन मूवीज उन्होंने बनाई, एक नहीं दो नहीं तीन, मैं जब छोटा सगा तो मिस्टर इंडिया मूवी आई, अनिल कपूर साहब श्रीदेवी जी उसे, सो मैं सोच रहा है कि कौन बंदा जिन्हें इन्नी वधिया मूवी बनाई मिस्टर इंडिया, और बहुत दिनों तक मैं ये सोचता रहा कि मिस्टर इंडिया असी नहीं बन सकते, सानू नहीं ऐसी कोई चीज मिल सकती जिदे नाल कि मैं गायब हो जावां, और मिस्टर इंडिया कोई ये बड़ी वधिया मूवी सी, मिस्टर इंडिया शेखर कपूर ही वॉज द डायरेक्टर, फिर तुहानूं याद होए कि फूलन देवी दे उन्होंने मूवी बनाई, बड़ी सारिया होर उन्हां दा काम बड़ा कमाल दा है, इंडियन इंडस्ट्री की गल करिए या हॉलीवुड की गल करिए। सो इतने आए हुए थे वाई मीडिया के नाल, जो उन्होंने गलबात की वो भी तुम्हारे शेयर करा, और क्वीन के उत्ते यू नो वट मैं सोचता कि चैलेंज है, मैं नहीं कहना कि नामुमकिन, बट इट्स अ मैसिव चैलेंज, यूर मेकिंग अ मूवी ऑन क्वीन, और जो उन्होंने मूवीज बनाई ने वो एक मूवी तो ऐसी सी कि ऑस्कर नॉमीनेशन उन्होंने मिली, ऑस्कर नहीं जित सकी वो, बट बैफ्टा, इमेजिन ब्रिटिश फिल्म इंडस्ट्री इज एक्नोलेजिंग कि भाई साहब तुम साड़ी क्वीन ते मूवी बनाई है, पर जो तुसी काम कीता कमाल दा कीता, वो शख्स शेखर कपूर, और जिन्होंने के यू नो इमेजिन के स्क्रिप्ट लिखण तो लैके स्क्रिप्ट राइटर्स केड़े लए होणगे शेखर कपूर साहब ने, कॉस्ट्यूम डिजाइनिंग किदा करवाई होएगी, बैकग्राउंड स्कोर की रहा होएगा, एक्ट्रेस तुसी किदा सिलेक्ट करने हैगे, या सैट तुसी किदा दे लगाने, बिकॉज यू आर मेकिंग अ मूवी ऑन क्वीन, इट्स नॉट अ फिक्शनल स्टोरी, तुसी क्वीन दे उत्ते मूवी बना रहे हो, तुहाडा एक एक फैक्ट ठीक होना चाहिए, तुहाडे सैट वधिया होने चाहिए, कॉस्ट्यूम्स डायलॉग किस तरह के की लिखना, और फैक्चुअली बहुत ज्यादा करैक्ट होने की लोड़ है, कमाल का काम शेखर कपूर साहब ने किया, शबाना आजमी जी तो क्या ही बात है, नंदिता दास जी ना बड़ा मजा आया गलबात करके, तुहानू पता है कि एज एन एक्ट्रेस चाहे फायर की असी गल कर लीए, फिराक मूवी जो तुम नहीं देखी, ब्रिलियंट मूवी फिराक, हुण इन्होंने जी जिविगिटो जी मूवी लैके आए हैं, जिगाटो जिगाटो मूवी जी लैके, इट्स ए टंग ट्विस्टर, और वो कहें ਸੋ ਉਹ ਦੇਖ ਉਹ ਮੂਵੀ ਹਜੇ ਰਿਲੀਜ਼ ਹੋਣੀ ਹੈ, ਆਈ ਥਿੰਕ ਅੱਜ ਕੱਲ੍ਹ 'ਚ ਹੋ ਜਾਏਗੀ ਰਿਲੀਜ਼, ਬਟ ਹਜੇ ਫਿਲਮ ਫੈਸਟੀਵਲ ਦੇ ਵਿੱਚ ਹੀ ਆਈ ਹੈ। ਸੋ ਕਪਿਲ ਸ਼ਰਮਾ ਦੇ ਨਾਲ, ਸੋ ਨੰਦਿਤਾ ਜੀ ਨਾਲ ਵੈਸੇ ਹੀ ਹੀ ਇਜ਼ ਮੋਰ ਆਫ ਐਨ ਐਕਟਿਵਿਸਟ, ਸੋ ਬੜਾ ਮਜ਼ਾ ਆਇਆ ਉਹਨਾਂ ਨਾਲ ਗੱਲ ਕਰਕੇ। ਔਰ ਕਪਿਲ ਸ਼ਰਮਾ ਦੀ ਕਿਆ ਹੀ ਬਾਤ ਹੈ। ਸੋ ਮੈਂ ਅੱਜ ਕੱਲ੍ਹ ਦੇ ਵਿੱਚ ਸਰ ਸਾਰੇ ਤੁਹਾਨੂੰ ਟਾਈਮਿੰਗਸ ਦੱਸ ਦਿਆਂਗਾ, ਬਟ ਮੈਂ ਇਹੀ ਕਹਾਂਗਾ ਕਿ ਘਰ ਦੇ ਵਿੱਚ ਟੀਵੀ ਜ਼ਰੂਰ ਤੁਸੀਂ ਔਨ ਕਰਕੇ ਰੱਖਣਾ ਹੈ, ਘਰ ਦੇ ਵਿੱਚ ਚੈਨਲ ਵਾਏ ਔਰ ਵਾਏ ਪਲੱਸ, ਇਹ ਦੋਨੋਂ ਚੈਨਲ ਤੁਸੀਂ ਲਗਾ ਕੇ ਰੱਖਣੇ ਨੇ। ਇਹ ਸਾਰੇ ਇੰਟਰਵਿਊਜ਼, ਸਾਰੀ ਜਾਣਕਾਰੀ ਜਿਹੜੀ ਹੈ ਮਿਊਨਿਸਪਲ ਇਲੈਕਸ਼ਨਸ ਦੇ ਬਾਰੇ, ਹੁਣ ਸਾਡੀ ਕਵਰੇਜ ਔਰ ਕ੍ਰਿਕਟ ਦੀ ਅਪਡੇਟ, ਇਹ ਸਭ ਕੁਝ ਤੁਹਾਨੂੰ ਮਿਲੇਗਾ ਔਨ ਚੈਨਲ ਵਾਏ ਐਂਡ ਵਾਏ ਪਲੱਸ। ਦੋਨੋਂ ਚੈਨਲ ਤੁਸੀਂ ਆਪਣੇ ਫੇਵਰੇਟ ਸੇਵ ਕਰ ਲੈਣੇ, 416-475-1000-416-475-1000। ਜੀ ਹੁਣ ਸਾਡੇ ਹਰੀਸ਼ ਵਰਮਾ ਜੀ ਨਾਲ ਗੱਲ ਕਰਦੇ ਹਾਂ, ਔਰ ਇਹਨਾਂ ਦੇ ਨਾਲ ਵੀ ਅਸੀਂ ਇਹਨਾਂ ਦੇ ਕੁਝ ਪ੍ਰੋਗਰਾਮਿੰਗ ਜਿਹੜੀ ਅਸੀਂ ਚੈਨਲ ਵਾਏ ਦੇ ਉੱਤੇ ਵੀ ਬ੍ਰੌਡਕਾਸਟ ਕਰਾਂਗੇ, ਬਹੁਤ ਵਧੀਆ ਕੰਟੈਂਟ ਉਹ ਤਿਆਰ ਕਰਦੇ ਨੇ। ਸਰ ਵਰਮਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵੈਦ ਜੀ ਕੀ ਹਾਲ ਹੈ? ਠੀਕ ਹੈ।
ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਯਦੁਵੀਰ ਜੀ, ਔਰ ਵਾਈ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਔਰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ ਜੀ। ਔਰ ਜਦੋਂ ਗੱਲ ਹੋਏ ਆਯੁਰਵੇਦ ਦੀ, ਮੈਂ ਇਹ ਗੱਲ ਕਹਿ ਸਕਦਾ ਹੈ ਕਿ ਦ ਗੋ ਟੂ ਪਰਸਨ ਇਨ ਨੌਰਥ ਅਮੈਰੀਕਾ, ਕੈਨੇਡਾ 'ਚ ਨਹੀਂ ਇਕੱਲੇ ਨੌਰਥ ਅਮੈਰੀਕਾ ਦੇ ਵਿੱਚ, ਇੰਡੀਆ ਦੇ ਵਿੱਚ ਵੀ ਬਹੁਤ ਬੜੀਆਂ ਬੜੀਆਂ ਸ਼ਖਸੀਅਤਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਹੈ, ਫਰੋਮ ਪ੍ਰੈਜ਼ੀਡੈਂਟ ਤੋਂ ਲੈ ਕੇ ਮਤਲਬ ਬਹੁਤ ਸਾਰੇ ਲੋਕਾਂ ਦੇ ਨਾਲ। ਬਟ ਮੈਂ ਕਹਾਂਗਾ ਕਿ ਤੁਸੀਂ ਇੱਥੇ ਅਮੈਰੀਕਾ 'ਚੋਂ, ਕੈਨੇਡਾ 'ਚੋਂ, ਕਿਤੇ ਵੀ ਹੋ, ਤੁਹਾਨੂੰ ਆਯੁਰਵੇਦ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਵੈਦ ਹਰੀਸ਼ ਵਰਮਾ ਜੀ ਨਾਲ ਸੰਪਰਕ ਕਰੋ, ਪੂਰੀ ਇਹਨਾਂ ਨੂੰ ਨੌਲੇਜ ਹੈ। ਸਰ ਪਹਿਲਾਂ ਫੋਨ ਨੰਬਰ ਦਿਓ, ਫਿਰ ਅੱਜ ਦੀ ਜਾਣਕਾਰੀ ਸ਼ੇਅਰ ਕਰੋ।
ਜੀ ਜੀ, ਫੋਨ ਨੰਬਰ ਹੈ ਜੀ 416-804-1500-416-804-1500। ਤੇ ਅੱਜ ਦੀ ਜਾਣਕਾਰੀ ਇੱਕ ਇਸ ਤਰ੍ਹਾਂ ਦੀ ਬਿਮਾਰੀ ਨਾਲ ਸ਼ੁਰੂ ਕਰਦੇ ਹਾਂ ਜੀ, ਏਸਿਡ ਰਿਫਲਕਸ। ਇਹ ਬਿਮਾਰੀ ਹੈ ਜਿਹਦੇ ਵਿੱਚ ਪੇਸ਼ੈਂਟ ਨੂੰ ਏਸਿਡ ਜ਼ਿਆਦਾ ਬਣਦਾ ਹੈ ਔਰ ਖੱਟੇ ਖੱਟੇ ਡਕਾਰ ਆਉਂਦੇ ਨੇ, ਛਾਤੀ 'ਚ ਜਲਨ ਹੁੰਦੀ ਹੈ, ਗੈਸ ਬਣਦੀ ਹੈ ਔਰ ਪੇਸ਼ੈਂਟਸ ਆ ਕੇ ਕਹਿੰਦੇ ਨੇ ਕਿ ਜਿਹੜਾ ਖਾਣਾ ਪੇਟ 'ਚ ਪਿਆ ਉਹ ਵਾਪਸ ਫੂਡ ਪਾਈਪ 'ਚ ਆ ਰਿਹਾ। ਇੱਥੇ ਜੁਗਵੀਰ ਜੀ ਮੈਂ ਇੱਕ ਬੜੀ ਇੰਪੋਰਟੈਂਟ ਜਾਣਕਾਰੀ ਦੇਣਾ ਚਾਹੁੰਦਾ, ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਨੇ, ਜੇ ਕਿਸੇ ਨੂੰ ਇਸ ਤਰ੍ਹਾਂ ਦੀ ਤਕਲੀਫ ਹੈ, ਖੱਟੇ ਡਕਾਰ, ਛਾਤੀ 'ਚ ਜਲਨ, ਖਾਣਾ ਉੱਪਰ ਨੂੰ ਆ ਰਿਹਾ ਔਰ ਰਾਤ ਨੂੰ ਸੁੱਤੇ ਪਏ ਪਏ ਕਈ ਵਾਰ ਖਾਣਾ ਉੱਪਰ ਆ ਜਾਂਦਾ, ਉਹਨਾਂ ਨੂੰ ਉੱਠਣਾ ਪੈਂਦਾ ਔਰ ਕਈ ਵਾਰ ਖਾਣਾ ਗਲੇ ਨੂੰ ਟੱਚ ਕਰਦਾ ਤਾਂ ਖਾਂਸੀ ਸ਼ੁਰੂ ਹੋ ਜਾਂਦੀ ਹੈ, ਜੇ ਉਹਨਾਂ ਨੂੰ ਇਹ ਤਕਲੀਫ ਹੈ ਉਹ ਜ਼ਰੂਰ ਮੈਨੂੰ ਕੰਟੈਕਟ ਕਰਨ। ਉਹਦਾ ਕਾਰਨ ਹੈ ਕਿਉਂਕਿ ਜਿਹੜੀ ਮੈਡੀਕਲ ਦਵਾਈਆਂ ਨੇ, ਜਿੰਨੇ ਵੀ ਲੋਕ ਇਸ ਬਿਮਾਰੀ ਤੋਂ ਪੀੜਿਤ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਮੈਡੀਕਲ ਡਾਕਟਰ ਸਿਰਫ PPIs ਦਿੰਦੇ ਨੇ, ਜਿਹੜੀਆਂ ਪ੍ਰੋਟੋਨ ਪੰਪ ਇਨਹਿਬਿਟਰ ਦਵਾਈਆਂ ਹੁੰਦੀਆਂ, ਜਿਹੜੀਆਂ ਏਸਿਡ ਨੂੰ ਬਲੌਕ ਕਰਦੀਆਂ, ਜਿਹਦੇ 'ਚ ਓਮਿਪ੍ਰਾਜ਼ੋਲ, ਲੈਂਜ਼ਾਪ੍ਰਾਜ਼ੋਲ, ਪੈਂਟਾਪ੍ਰਾਜ਼ੋਲ, ਇਸ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਨੇ, ਇਹ ਸਿਰਫ ਏਸਿਡ ਨੂੰ ਬਲੌਕ ਕਰਦੀਆਂ। ਲੇਕਿਨ ਜਿਹੜੀ ਇਹ ਬਿਮਾਰੀ ਏਸਿਡ ਰਿਫਲੈਕਸ ਦੀ ਹੈ, ਇਹ ਏਸਿਡ ਕਰਕੇ ਨਹੀਂ ਹੈ, ਇਹ ਬਿਮਾਰੀ ਹੈ ਕਿ ਜਿਹੜੀ ਫੂਡ ਪਾਈਪ ਹੈ, ਜਿੱਥੇ ਜਿਹੜੀ ਜਿਹਨੂੰ ਅਸੀਂ ਈਸੋਫੇਗਸ ਕਹਿੰਦੇ ਹਾਂ, ਇਹ ਫੂਡ ਪਾਈਪ ਸਟਮਕ 'ਚ ਖੁੱਲਦੀ ਹੈ, ਉਹ ਜਿੱਥੇ ਸਟਮਕ ਔਰ ਈਸੋਫੇਗਸ ਦਾ ਜੋੜ ਹੁੰਦਾ ਉੱਥੇ ਇੱਕ ਸਫਿੰਕਟਰ ਹੁੰਦਾ, ਉੱਥੇ ਇੱਕ ਵਾਲਵ ਟਾਈਪ ਸਫਿੰਕਟਰ ਹੁੰਦਾ, ਉਹ ਲੂਜ਼ ਹੋ ਜਾਂਦਾ, ਉਹ ਲੂਜ਼ ਹੋਣ ਕਰਕੇ ਸਟਮਕ 'ਚ ਪਿਆ ਹੋਇਆ ਖਾਣਾ ਵਾਪਸ ਫੂਡ ਪਾਈਪ 'ਚ ਆ ਜਾਂਦਾ। ਸੋ ਉਹ ਜਿਹੜਾ ਸਫਿੰਕਟਰ ਲੂਜ਼ ਹੋ ਰਿਹਾ ਉਹਦਾ ਇਲਾਜ ਨਹੀਂ ਕੋਈ ਕਰ ਰਿਹਾ, ਮੈਡੀਕਲ ਵਰਲਡ ਦੇ ਵਿੱਚ ਪੂਰੇ ਉਹਦਾ ਇਲਾਜ ਕੋਈ ਨਹੀਂ ਕਰ ਰਿਹਾ, ਲੇਕਿਨ ਸਾਡੀਆਂ ਜਿਹੜੀਆਂ ਦਵਾਈਆਂ ਨੇ ਇਹਨੂੰ ਬਹੁਤ ਫਾਇਦਾ ਕਰਦੀਆਂ। ਮੇਰੇ ਕੋਲ ਹਜ਼ਾਰਾਂ ਹੀ ਪੇਸ਼ੈਂਟ ਇਸ ਬਿਮਾਰੀ ਦੇ ਠੀਕ ਹੋ ਕੇ ਗਏ ਨੇ ਔਰ ਜਿਹਨਾਂ ਨੂੰ ਵੀ ਇਹ ਤਕਲੀਫ ਹੈ, ਕਿਉਂਕਿ ਜਿਹੜੇ PPIs ਨੇ, ਜਿਹੜੀਆਂ ਦਵਾਈਆਂ ਨੇ, ਜ਼ਿੰਟੈਕ ਵਗੈਰਾ, ਫੋਮੈਟੀਡੀਨ, ਰੈਨੇਟੀਡੀਨ ਵਗੈਰਾ, ਉਹ ਸਿਰਫ ਏਸਿਡ ਨੂੰ ਬਲੌਕ ਕਰਦੀਆਂ। ਸੋ ਇਹਦੇ ਬਾਰੇ ਜੇ ਕਿਸੇ ਨੂੰ ਹੋਰ ਜਾਣਕਾਰੀ ਚਾਹੀਦੀ ਹੈ ਮੈਨੂੰ ਕਾਲ ਕਰ ਲਓ 416-804-1500, ਜਾਂ ਫਿਰ ਮੇਰੇ ਕਲੀਨਿਕ 'ਤੇ ਜੇ ਤੁਸੀਂ ਵਿਜ਼ਿਟ ਕਰਨਾ ਤਾਂ ਅਪੁਆਇੰਟਮੈਂਟ ਬਣਾ ਲਓ। ਅਪੁਆਇੰਟਮੈਂਟ ਬਣਾਉਣ ਲਈ ਨੰਬਰ ਹੈ 647-276-1111, 6472761111।
ਔਰ ਦੱਸ ਵਾਂ ਕਿ ਜਦੋਂ ਆਯੁਰਵੇਦ ਦੀ ਕੋਈ ਵੀ ਗੱਲ ਹੋਏ ਤਾਂ ਤੁਸੀਂ ਹਮੇਸ਼ਾ ਸੰਪਰਕ ਕਰਨਾ ਵੈਦ ਹਰੀਸ਼ ਵਰਮਾ ਜੀ ਨੂੰ। ਅੱਜ ਏਸਿਡ ਰਿਫਲਕਸ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ, ਕੋਈ ਵੀ ਤੁਹਾਡੀ ਡਿਜ਼ੀਜ਼ ਹੈ, ਕੋਈ ਬਿਮਾਰੀ ਨਾਲ ਤੁਸੀਂ ਜੂਝ ਰਹੇ ਹੈਗੇ ਹੋ, ਸੋ ਤੁਸੀਂ ਸਾਈਡ ਇਫੈਕਟ ਬੜੇ ਹੋ ਜਾਂਦੇ ਕਈ ਵਾਰੀ, ਤੁਹਾਨੂੰ ਲੱਗਦਾ ਹੈ ਕਿ ਅਸੀਂ ਦਵਾਈਆਂ ਖਾ ਖਾ ਕੇ ਸਾਈਡ ਇਫੈਕਟ ਕਰਾ ਰਹੇ ਹਾਂ, ਪਰ ਆਯੁਰਵੇਦ ਦੇ ਸਾਈਡ ਇਫੈਕਟ ਕਿੰਨੇ ਆ, ਨਹੀਂ ਹੈ, ਇਹਦੇ ਬਾਰੇ ਵੀ ਜਾਣਕਾਰੀ ਲਓ। ਸੋ ਸਰ ਬਹੁਤ ਸ਼ੁਕਰੀਆ, ਫੋਨ ਨੰਬਰ ਇੱਕ ਵਾਰ ਫਿਰ ਦੱਸ ਦਿਓ।
ਹਾਂਜੀ, ਫੋਨ ਨੰਬਰ ਵੀ ਦੱਸ ਦਿਓ ਜੀ, ਇੱਕ ਹੋਮ ਰੈਮਡੀ ਵੀ ਜ਼ਰੂਰ ਦੱਸਾਂਗੇ ਕਿਉਂਕਿ ਬਹੁਤ
ਸਾਰੀ ਟਿਪ। ਬਿਲਕੁਲ, ਇੱਕ ਹੋਮ ਰੈਮਡੀ ਜਿਹੜੀ ਹੈ ਘਰ ਦੇ ਵਿੱਚ ਘਰੇਲੂ ਨੁਸਖਾ, ਇੱਕ ਟਿਪ ਜਿਹੜੀ ਹੈ ਉਹ ਹਰ ਹਫ਼ਤੇ ਅਸੀਂ ਵੈਦ ਹਰੀਸ਼ ਵਰਮਾ ਜੀ ਤੋਂ ਅਸੀਂ ਲੈਂਦੇ ਹਾਂ, ਉਹ ਮੈਂ ਅਸੀਂ ਟਿਪ ਜਿਹੜੀ ਜ਼ਰੂਰ ਸੁਣਦੇ ਹਾਂ, ਪਲੀਜ਼ ਗੋ ਅਹੈਡ ਸਰ।
ਜੀ ਜੀ, ਸੋ ਜਿਹਨਾਂ ਲੋਕਾਂ ਨੂੰ ਵੀ ਇੱਕ ਤਾਂ ਜਿਹੜੀ ਆ ਏਸਿਡ ਰਿਫਲੈਕਸ ਵੀ ਈਵਨ ਜੇ ਕਿਸੇ ਨੂੰ ਹੈ ਹਾਲਾਂਕਿ ਇਸੇ ਰਿਫਲੈਕਸ ਦੇ ਵੀ ਡਿਪੈਂਡ ਕਰਦਾ ਫਰਦਰ ਕੌਜ਼ਸ ਕੀ ਹੁੰਦੇ ਨੇ, ਉਹਦੇ ਲਈ ਕਈ ਵਾਰ ਪੇਸ਼ੈਂਟਸ ਨੂੰ ਪ੍ਰੋਫੈਸ਼ਨਲ ਸਪੋਰਟ ਦੀ ਜ਼ਰੂਰਤ ਪੈ ਸਕਦੀ ਹੈ, ਉਹਦੇ ਕਰਕੇ ਉਹ ਮੈਨੂੰ ਕਾਲ ਕਰ ਸਕਦੇ ਹਾਂ, ਨੰਬਰ ਵਨ। ਨੰਬਰ ਟੂ, ਇੱਕ ਮਾਈਲਡ ਜੇ ਕਿਸੇ ਨੂੰ ਤਕਲੀਫ ਹੈ, ਗੈਸ, ਏਸੀਡੀਟੀ, ਕਬਜ਼ ਜੇ ਇਹਦੀ ਸ਼ਿਕਾਇਤ ਰਹਿੰਦੀ ਹੈ, ਚਾਹੇ ਪੇਸ਼ੈਂਟਸ ਆਪਣੀਆਂ ਦਵਾਈਆਂ ਲੈਂਦੇ ਰਹਿਣ, ਇੱਕ ਚਾਹ ਬਣਾ ਕੇ ਤੁਸੀਂ ਇਸਤੇਮਾਲ ਕਰਨੀ ਹੈ ਘਰ ਦੇ ਵਿੱਚ, ਰਾਤ ਨੂੰ ਸੌਣ ਲੱਗੇ ਚਾਹ ਬਣਾਉਣੀ ਹੈ, ਚਾਹ ਦੇ ਵਿੱਚ ਪਾਣਾ ਕੀ ਹੈ, ਜਿਹੜੀ ਚਾਹ ਟੀ ਬਣਾਉਂਦੇ ਆ ਉਹ ਨਹੀਂ ਪਾਣੀ ਹੈ, ਉਹਦੇ ਚ ਪਾਣਾ ਕੀ ਹੈ, ਗੁਲਾਬ ਦੇ ਫੁੱਲ, ਗੁਲਾਬ ਦੇ ਫੁੱਲ ਮਿਲ ਜਾਂਦੇ ਨੇ, ਡਰਾਈਡ ਰੋਜ਼ ਪੈਟਲ ਮਿਲ ਜਾਂਦੇ ਨੇ ਆਪਣੇ ਇੰਡੀਅਨ ਗਰੋਸਰੀ ਸਟੋਰ ਦੇ ਉੱਪਰ, ਔਰ ਰੋਜ਼ ਪੈਟਲ, ਦੂਸਰਾ ਮੁਲੱਠੀ ਔਰ ਤੀਸਰਾ ਸੌਂਫ, ਮੁਲੱਠੀ ਦਾ ਪਾਊਡਰ ਬਣਾ ਲਓ, ਸੌਂਫ ਔਰ ਗੁਲਾਬ ਦੇ ਫੁੱਲ ਤਿੰਨਾਂ ਦਾ ਇੱਕ ਇੱਕ ਚਮਚ, ਇੱਕ ਇੱਕ ਚਮਚ ਤਿੰਨਾਂ ਦਾ ਲੈ ਲਓ, ਇੱਕ ਗਲਾਸ ਪਾਣੀ ਦੇ ਵਿੱਚ ਬੋਇਲ ਕਰਨਾ, ਜਦੋਂ ਪਾਣੀ ਅੱਧਾ ਰਹਿ ਜਾਵੇ ਉਹਨੂੰ ਤੁਸੀਂ ਭੁੰਨ ਕੇ ਛਾਣ ਕੇ ਤੁਸੀਂ ਉਹਦੀ ਚਾਹ ਦੀ ਤਰ੍ਹਾਂ ਉਹਨੂੰ ਪੀਣਾ, ਇਹਦੇ ਚ ਕੋਈ ਮਿੱਠਾ ਨਹੀਂ ਪਾਣਾ, ਇਹਦੇ ਚ ਕੋਈ ਪੱਤੀ ਨਹੀਂ ਪਾਣੀ, ਇਹਦੇ ਚ ਕੋਈ ਤੁਸੀਂ ਚੀਨੀ ਨਹੀਂ ਪਾਣੀ, ਨਮਕ ਨਹੀਂ ਪਾਣਾ। ਸੋ ਗੁਲਾਬ ਦੇ ਫੁੱਲ, ਮੁਲੱਠੀ ਦਾ ਪਾਊਡਰ ਔਰ ਸੌਂਫ ਤਿੰਨਾਂ ਦਾ ਇੱਕ ਇੱਕ ਚਮਚ, ਇਹਨੂੰ ਇੱਕ ਗਲਾਸ ਪਾਣੀ ਚ ਉਬਾਲੋ, ਉਬਾਲ ਕੇ ਜਦੋਂ ਅੱਧਾ ਰਹਿ ਜਾਵੇ ਪਾਣੀ ਇਹਨੂੰ ਛਾਣ ਕੇ ਤੁਸੀਂ ਪੀਣਾ, ਔਰ ਤੁਹਾਨੂੰ ਕਬਜ਼ ਦੀ ਸ਼ਿਕਾਇਤ ਜਿੰਨੀ ਮਰਜ਼ੀ ਪੁਰਾਣੀ ਹੈ, ਗੈਸ ਬਣਨੀ, ਖੱਟੇ ਡਕਾਰ, ਜਲਨ, ਇਹ ਕਾਫੀ ਚੀਜ਼ਾਂ ਤੋਂ ਤੁਹਾਨੂੰ ਆਰਾਮ ਮਿਲੇਗਾ, ਇਹ ਪਿੱਤ ਸ਼ਾਮਕ ਔਸ਼ਧੀ ਹੈ ਆਯੁਰਵੇਦ ਦੇ ਗ੍ਰੰਥਾਂ ਦੇ ਮੁਤਾਬਕ ਜੀ।
ਠੀਕ ਹੈ, ਬਹੁਤ ਵਧੀਆ। ਇਹਦੇ ਬਾਰੇ ਜੇ ਤੁਹਾਨੂੰ ਕੋਈ ਨਹੀਂ ਸਮਝ ਆਈ ਕੋਈ ਰੋਜ਼ ਪੈਟਲ ਬਾਰੇ, ਜਾਂ ਕਿਹੜੀ ਕਿਸ ਤਰ੍ਹਾਂ ਚਾਹ ਕਿਸ ਤਰ੍ਹਾਂ ਬਣੇਗੀ ਜਿਹਦੇ ਨਾਲ ਕਿ ਤੁਹਾਨੂੰ ਰਿਲੀਫ ਮਿਲ ਸਕਦਾ ਹੈ, ਜਾਂ ਹੋਰ ਕਿਸੇ ਵੀ ਕੋਈ ਚੈਲੇਂਜ ਹੈ, ਕੋਈ ਡਿਜ਼ੀਜ਼ ਹੈ, ਤੇ ਤੁਸੀਂ ਵੈਦ ਹਰੀਸ਼ ਵਰਮਾ ਸਾਹਿਬ ਨਾਲ ਸੰਪਰਕ ਕਰਨਾ। ਸਰ, ਫੋਨ ਨੰਬਰ ਆਪਣਾ ਅਨਾਊਂਸ ਕਰ ਦਿਓ ਜੀ ਇੱਕ ਵਾਰ। 1500 1400 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 1800 4500 16 ਬੱਲੇਬਾਜ਼ੀ ਕੋਈ ਜ਼ਿਆਦਾ ਨਹੀਂ ਕੀਤੀ, ਕੋਈ ਟੀ ਟਵੈਂਟੀ ਦੀ ਜੇ ਮੈਂ ਗੱਲ ਕਰਾਂ ਕੋਈ ਜ਼ਿਆਦਾ ਕੋਈ ਵੱਡੇ ਬੈਟਸਮੈਨ ਨਹੀਂ ਹੈ, ਬਟ ਅੱਜ ਫਿੰਚ ਨੇ ਅੱਜ ਉਹਨੂੰ ਓਪਨਰ ਲਿਆ ਕੇ ਖੜਾ ਕਰ ਦਿੱਤਾ। ਸੋ ਇਹਦੇ ਨਾਲ ਕੀ ਹੋਇਆ ਕਿ ਪ੍ਰੈਸ਼ਰ ਜਿਹੜਾ ਉਹ ਇੰਡੀਆ ਦੇ ਉੱਤੇ ਪੈ ਗਿਆ, ਹਾਲਾਂਕਿ ਫਿੰਚ ਜਿਹੜੇ ਨੇ ਆਊਟ ਹੋ ਗਏ ਨੇ, ਫਸਟ ਵਿਕਟ ਹੈਜ਼ ਫਾਲਨ ਡਾਊਨ, ਕੈਪਟਨ ਫਿੰਚ ਆਊਟ ਹੋ ਗਏ ਨੇ, ਪਰ 22 ਬਾਲਾਂ 'ਚ 13 ਰਨ, ਕੋਈ ਫਰਕ ਨਹੀਂ ਪੈਂਦਾ। ਹਜੇ ਸਿਰਫ 3.3 ਓਵਰ ਹੋਏ ਨੇ ਔਰ 39 ਸਕੋਰ ਉਹਨਾਂ ਨੇ ਕਰ ਦਿੱਤਾ, 39 ਰਨ ਇੱਕ ਵਿਕਟ ਦੇ ਨੁਕਸਾਨ ਦੇ ਉੱਤੇ। ਹਜੇ 3.5 ਓਵਰ ਹੋਏ ਨੇ, 3.5 ਓਵਰਾਂ 'ਚ 39 ਰਨ, ਗੁੱਡ ਗੋਇੰਗ ਬਾਏ ਆਸਟ੍ਰੇਲੀਆ। ਗ੍ਰੀਨ ਨੇ 8 ਗੇਂਦਾਂ 17 ਰਨ ਬਣਾ ਦਿੱਤੇ ਨੇ, ਸਿਰਫ 8 ਗੇਂਦਾਂ ਖੇਲੀਆਂ। ਦੇਖੋ ਇਸ ਲਈ ਮੈਂ ਗੱਲ ਕਰਦਾ, ਜਿਹੜਾ ਇੰਡੀਆ ਦਾ ਟੋਪ ਆਰਡਰ ਹੈ ਉਹਦੇ ਵਾਸਤੇ ਚੈਲੰਜ ਰਹੇਗਾ ਰਹੇਗਾ। ਵਿਰਾਟ ਕੋਹਲੀ ਨੇ ਅੱਜ 7 ਗੇਂਦਾਂ 'ਚ 2 ਰਨ ਬਣਾਏ, ਵਿਰਾਟ ਕੋਹਲੀ ਨੂੰ ਤੁਸੀਂ 2 ਡਾਊਨ ਲੈ ਆਓ, ਠੀਕ ਹੈ ਨੀ। ਹਾਰਦਿਕ ਪਾਂਡੇ ਨੋਟ ਆਊਟ ਹੀ ਚਲਾ ਗਿਆ 71 ਦੇ ਉੱਤੇ, 71 ਤੇ ਨੋਟ ਆਊਟ। ਸੋ ਹਾਰਦਿਕ ਬੈਟਸਮੈਨ ਜਿਹੜੇ ਤੁਹਾਨੂੰ ਟੋਪ 3  'ਚ ਚਾਹੀਦੇ ਨੇ ਉਹ ਜ਼ਰੂਰ ਚਾਹੀਦੇ ਨੇ, ਪਾਵਰ ਹਿੱਟਿੰਗ ਚਾਹੀਦੀ ਹੈ। ਜਿਹੜਾ ਵੀ ਪਾਵਰ ਹਿੱਟਿੰਗ ਕਰੇਗਾ ਉਹ ਵਰਲਡ ਕੱਪ ਜਿੱਤੇਗਾ। ਪਹਿਲੇ 6 ਓਵਰ ਦੇ ਵਿੱਚ 50% ਨਹੀਂ, ਹੁਣ ਮੈਂ 60% ਕਹਿੰਦਾ, 60% ਫੈਸਲਾ ਜਿਹੜਾ ਉਹ ਪਹਿਲੇ 6 ਓਵਰਾਂ ਦੇ ਵਿੱਚ ਜਿਹੜਾ ਉਹ ਹੋ ਜਾਏਗਾ। ਸੋ ਅੱਜ ਦੇਖਦੇ ਹਾਂ ਕੀ ਹੁੰਦਾ ਹੈ ਜੀ। ਮੈਂ ਦੱਸ ਦੂੰਗਾ, ਸਟੀਵ ਸਮਿਥ ਗਰਾਊਂਡ ਦੇ ਉੱਤੇ ਆ ਗਏ ਨੇ, 39 ਫੋਰ ਦਾ ਲੋਸ ਆਫ 1 ਵਿਕਟ। ਗ੍ਰੀਨ ਬਹੁਤ ਵਧੀਆ ਖੇਡ ਰਹੇ ਨੇ, 8 ਗੇਂਦਾਂ ਤੇ ਉਹਨਾਂ ਨੇ 17 ਰਨ ਬਣਾਏ ਨੇ, ਲੇਕਿਨ ਇਹ ਚੰਗੀ ਵਿਕਟ ਮਿਲ ਗਈ ਹੈ ਕਿਉਂਕਿ ਫਿੰਚ ਖਤਰਨਾਕ ਨਜ਼ਰ ਆ ਰਹੇ ਸੀ, ਐਰਨ ਫਿੰਚ ਟਿਕੇ ਰਹਿੰਦੇ ਤੇ ਡੇਂਜਰਸ ਨਜ਼ਰ ਆ ਰਹੇ ਸੀ। 3 ਚੌਕੇ ਔਰ 1 ਛੱਕਾ ਉਹਨਾਂ ਨੇ ਲਗਾ ਦਿੱਤਾ ਸੀ, 13 ਗੇਂਦਾਂ 'ਚ ਉਹਨਾਂ ਨੇ 22 ਰਨ ਬਣਾ ਕੇ ਆਊਟ ਹੋ ਗਏ। ਕੈਮਰੋਨ ਗ੍ਰੀਨ ਜਿਹੜੇ ਨੇ 8 ਗੇਂਦਾਂ 'ਚ 17 ਰਨ ਬਣਾਏ ਨੇ, ਸਟੀਵ ਸਮਿਥ ਜਿਹੜੇ ਨੇ ਉਹਨਾਂ ਨੇ 2 ਬਾਲਾਂ 'ਚ 1 ਰਨ। ਸੋ ਜੇ ਸਟੀਵ ਸਮਿਥ ਸਲੋ ਖੇਲਣਗੇ ਇਹ ਨੁਕਸਾਨ ਹੋਏਗਾ ਆਸਟ੍ਰੇਲੀਆ ਨੂੰ, ਪ੍ਰੈਸ਼ਰ ਲੈ ਲੈਣਗੇ। ਮੇਰੇ ਮੁਤਾਬਿਕ ਇਸ ਵੇਲੇ ਸਟੀਵ ਸਮਿਥ ਦੀ ਬਜਾਏ ਕੋਈ ਹੋਰ ਬੈਟਸਮੈਨ, ਸਟੀਵ ਸਮਿਥ ਉਹੀ ਸੇਮ ਚੀਜ਼, ਸੇਮ ਵਿਰਾਟ ਕੋਹਲੀ ਸਟਾਈਲ ਹੈ ਬੈਟਿੰਗ ਇਹਨਾਂ ਦੀ। ਸੋ ਇਹਨਾਂ ਨੂੰ ਮੇਰੇ ਖਿਆਲ ਦੇ ਨਾਲ 2 ਡਾਊਨ ਤੇ ਚਾਹੀਦਾ, ਵਰਨਾ ਇਹ ਫਾਇਦਾ ਜਿਹੜਾ ਉਹ ਨਹੀਂ ਲੈ ਸਕਣਗੇ। ਇਸ ਟਾਈਮ ਤੇ ਤੁਹਾਨੂੰ ਇੱਕ ਬੈਟਸਮੈਨ ਹੋਰ ਚਾਹੀਦਾ ਜਿਹੜਾ ਤੇਜ਼ ਖੇਲੇ, ਗਲੈਨ ਮੈਕਸਵੈਲ ਹੋ ਸਕਦੇ ਨੇ, ਜੋਸ਼ ਇੰਗਲਿਸ਼ ਨੂੰ ਤੁਸੀਂ ਯੂਜ਼ ਕਰ ਸਕਦੇ ਹੋ, ਟਿਮ ਡੇਵਿਡ ਨੂੰ ਯੂਜ਼ ਕਰ ਸਕਦੇ ਹੋ, ਮੈਥਿਊ ਵੇਡ, ਹਾਂ ਬਟ ਮੈਥਿਊ ਵੇਡ ਜ਼ਿਆਦਾ ਵਧੀਆ ਫਿਨਿਸ਼ਰ ਹੈਗੇ ਨੇ, ਇਜ਼ ਅ ਗੁੱਡ ਫਿਨਿਸ਼ਰ, ਬਟ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਹੋਰ ਤੁਸੀਂ ਕਰ ਸਕਦੇ ਹੋ, ਕਿਉਂਕਿ ਜੇ ਸਟੀਵ ਸਮਿਥ ਫਰਜ਼ ਕਰ ਲਓ ਸਟੀਵ ਸਮਿਥ 125 ਜਾਂ 120-125 ਦੀ ਸਟ੍ਰਾਈਕ ਰੇਟ ਨਾਲ ਖੇਲਣਗੇ, ਉਹ ਮਜ਼ਾ ਨਹੀਂ ਆਏਗਾ, ਕਿਉਂਕਿ ਰਨ ਤੁਸੀਂ 200 ਤੋਂ ਜ਼ਿਆਦਾ ਦਾ ਟਾਰਗੇਟ ਹੈ। ਸਟੀਵ ਸਮਿਥ ਦੀ ਸਟ੍ਰਾਈਕ ਰੇਟ 125 ਦੀ ਹੈ। ਸਟੀਵ ਸਮਿਥ ਇਜ਼ ਨੋਟ ਅ ਬੈਟਸਮੈਨ ਜਿਹਨੂੰ ਤੁਸੀਂ ਟੋਪ 3 ਦੇ ਵਿੱਚ ਭੇਜਣਾ ਹੈ, ਖਾਸ ਕਰ ਜਦੋਂ ਪਾਵਰ ਪਲੇ ਦੇ ਵਿੱਚ ਤੁਹਾਨੂੰ ਭੇਜਣਾ ਪੈ ਰਿਹਾ, ਕਿਉਂਕਿ 125 ਦੀ ਜਿਹੜੀ ਸਟ੍ਰਾਈਕ ਰੇਟ ਵਾਲਾ ਬੈਟਸਮੈਨ ਹੈ ਉਹ ਟੋਪ 3 ਦੇ ਵਿੱਚ ਮੇਰੇ ਖਿਆਲ ਦੇ ਨਾਲ ਨਹੀਂ ਫਿੱਟ ਹੋਣਾ ਚਾਹੀਦਾ। ਇੰਡੀਆ ਵਿਲ ਆਲਸੋ, ਜੋ ਟੀਮ ਸਟ੍ਰੈਟਜੀ ਚੇਂਜ ਕਰੇਗੀ ਉਹ ਟੀਮ ਜਿੱਤੇਗੀ ਵਰਲਡ ਕੱਪ। ਜਿਹੜੀ ਟੀਮ ਪਹਿਲੇ 6 ਓਵਰਾਂ ਦੇ ਵਿੱਚ ਤੇਜ਼ ਖੇਲੇਗੀ, ਬਹੁਤ ਤੇਜ਼ ਖੇਲੇਗੀ, ਦੈਟ ਵਿਲ ਬੀ ਦਾ ਟੀਮ ਟੂ ਬੀਟ। ਜੀ ਮਾਹੀ ਜੀ, ਸਾਡੇ ਸਪੋਂਸਰ ਨਮਸਕਾਰ।
जी बिल्कुल युद्धवीर जी, और सौरभ सदा जी भी हमारे साथ जुड़े हैं, तो सौरभ जी से भी हम बात करेंगे और सारे लिसनर्स को
जी सौरभ जड्डा साहब ना गल कर लेने जी, फिर टाइम नहीं रहेगा नहीं तो उन्होंने गल कर लेने। थैंक यू थैंक यू थैंक यू भाई जी। हाँ जी सौरभ जी वेलकम सर, की हाल है? ठीक है
जी जी, थैंक यू वेरी मच युद्धवीर जी, और साढ़े सारे लिसनर्स नु नमस्कार, सत श्री अकाल और आदाब।
नमस्कार ਅਕਾਲ ਅਦਾਬ ਜੀ, ਔਰ ਮੈਂ ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਸਾਡੇ ਨਾਲ ਚੱਡਾ ਸਾਹਿਬ ਜੁੜ ਗਏ ਨੇ ਜਦੋਂ ਗੱਲ ਆਏ ਫਾਈਨੈਂਸ਼ੀਅਲ ਪਲੈਨਿੰਗ ਦੀ, ਤੇ ਤੁਸੀਂ ਸੌਰਭ ਚੱਡਾ ਸਾਹਿਬ ਨੂੰ ਹਮੇਸ਼ਾ ਯਾਦ ਰੱਖਣਾ ਹੈਗਾ 416-300-5555। ਸਰ ਸੇਲ ਦੀ ਗੱਲ ਤੁਸੀਂ ਬਹੁਤ ਘੱਟ ਕਰਦੇ ਹੋ, ਪ੍ਰੋਡਕਟ ਜਿਹੜਾ ਤੁਹਾਡਾ ਅੱਜ ਕੱਲ੍ਹ ਚੱਲ ਰਿਹਾ ਹੈਗਾ ਲਾਈਫ ਇੰਸ਼ੋਰੈਂਸ ਦਾ ਪ੍ਰੋਡਕਟ ਹੈ, ਮੈਂ ਚਾਹਾਂਗਾ ਕਿ ਉਹਦੀ ਜਾਣਕਾਰੀ ਤੁਸੀਂ ਸ਼ੇਅਰ ਕਰੋ ਜੀ ਚੱਡਾ ਸਾਹਿਬ।
ਜੀ ਜੀ ਯੁਧਵੀਰ ਜੀ, ਦੇਖੋ 135 ਸਾਲ ਪੁਰਾਣੀ ਕੰਪਨੀ ਹੈ, ਇੰਸ਼ੋਰੈਂਸ ਕੰਪਨੀ ਹੈ, ਕੈਨੇਡੀਅਨ ਕੰਪਨੀ ਹੈ, ਹੈ ਨਾ, ਕੁਇਬੈਕ ਤੋਂ ਸਟਾਰਟ ਹੋਈ ਸੀਗੀ ਕੰਪਨੀ ਹੈ, ਐਂਡ ਆਫਕੋਰਸ ਮਲਟੀ ਬਿਲੀਅਨ ਡਾਲਰ ਕੰਪਨੀ ਹੈਗੀ ਹੈ ਇਹਨਾਂ ਕੋਲ। ਕੈਨੇਡਾ ਕੀ ਹੈਗਾ, ਦੇਖੋ ਅਲੱਗ ਅਲੱਗ ਤਰੀਕੇ ਦੀਆਂ ਇੰਸ਼ੋਰੈਂਸ ਕੰਪਨੀਆਂ ਹੁੰਦੀਆਂ, ਜਾਂ ਕੋਈ ਵੀ ਕੰਪਨੀ ਦੀ ਗੱਲ ਕਰੀਏ ਨਾ, ਸਾਰੇ ਲੋਕਾਂ ਨੂੰ ਪਤਾ ਹੁੰਦਾ ਕਿ ਹਰ ਕੰਪਨੀ ਦੇ ਵਿੱਚ ਸ਼ੇਅਰ ਹੋਲਡਰਸ ਹੁੰਦੇ ਆ, ਸ਼ੇਅਰ ਹੋਲਡਰਸ ਹੁੰਦੇ ਆ, ਜਿਸ ਕੰਪਨੀ ਚ ਲੋਕੀ ਜਾ ਕੇ ਪੈਸਾ ਇਨਵੈਸਟ ਕਰਦੇ ਆ, ਤੇ ਫਿਰ ਉਹ ਓਨਰਸ ਬਣ ਜਾਂਦੇ ਇੰਸ਼ੋਰੈਂਸ ਕੰਪਨੀ ਦੇ। ਫਿਰ ਉਹ ਸਾਲ ਦੇ ਅੰਤ ਚ ਇੰਸ਼ੋਰੈਂਸ ਕੰਪਨੀ ਦਾ ਜਾਂ ਕਿਸੇ ਵੀ ਕੰਪਨੀ ਦਾ ਫੋਕਸ ਕੀ ਹੁੰਦਾ ਕਿ ਜਿੰਨਾ ਵੀ ਪੈਸਾ ਕਮਾਇਆ ਉਹ ਸ਼ੇਅਰ ਹੋਲਡਰ ਨੂੰ ਦਿੱਤਾ ਜਾਏ, ਤਾਂ ਕਿ ਸ਼ੇਅਰ ਹੋਲਡਰ ਹੈਪੀ ਰਹੇ। ਹੁਣ ਦੇਖੋ ਮੇਰੀ ਕਾਰਪੋਰੇਸ਼ਨ ਹੈਗੀ ਹੈ, ਮੇਰਾ ਬਿਜ਼ਨਸ ਹੈਗਾ ਯੁਧਵੀਰ ਜੀ, ਤੁਹਾਡੀ ਕਾਰਪੋਰੇਸ਼ਨ ਹੈ, ਤੁਸੀਂ ਸ਼ੇਅਰ ਹੋਲਡਰ ਹੋ ਆਪਣੇ ਬਿਜ਼ਨਸ ਦੇ ਵਿੱਚ, ਤੁਹਾਡੇ ਪੂਰੇ ਬਿਜ਼ਨਸ ਦੇ ਐਂਡ ਦੇ ਵਿੱਚ ਅਲਟੀਮੇਟ ਗੋਲ ਕੀ ਹੈ ਕਿ ਸ਼ੇਅਰ ਹੋਲਡਰ ਨੂੰ ਬੈਨੀਫਿਟ ਹੋਣਾ ਚਾਹੀਦਾ। ਜ਼ਰੂਰ ਬਾਕੀਆਂ ਨੂੰ ਤਾਂ ਹੋਏਗਾ ਹੀ ਹੋਏਗਾ, ਇੰਪਲੋਈਜ਼ ਨੂੰ, ਲੇਕਿਨ ਸ਼ੇਅਰ ਹੋਲਡਰ ਨੂੰ ਮੇਜਰ ਬੈਨੀਫਿਟ ਹੋਣਾ ਚਾਹੀਦਾ, ਕਿਉਂਕਿ ਇਨਵੈਸਟਮੈਂਟ ਸਾਰੀ ਸ਼ੇਅਰ ਹੋਲਡਰ ਨੇ ਕੀਤੀ ਹੁੰਦੀ ਹੈ। ਜਿੰਨੀਆਂ ਵੀ ਆਲਮੋਸਟ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਸੀਗੀਆਂ ਕੈਨੇਡਾ ਦੀਆਂ, ਇਹ ਸਾਰੀਆਂ ਮਿਊਚੁਅਲ ਕੰਪਨੀਆਂ ਹੁੰਦੀਆਂ ਸੀ। ਮਿਊਚੁਅਲ ਕੰਪਨੀ ਦਾ ਮਤਲਬ ਹੁੰਦਾ ਹੈ ਕਿ ਲੋਕਾਂ ਨੇ ਮਿਊਚੁਅਲੀ ਪੈਸੇ ਇਨਵੈਸਟ ਕੀਤੇ ਹੁੰਦੇ ਆ, ਤੇ ਹਰ ਕਸਟਮਰ ਹਰ ਕਲਾਇੰਟ ਹੀ ਜਿਹੜਾ ਉਹ ਇਨਵੈਸਟਰ ਹੋ ਜਾਂਦਾ, ਸ਼ੇਅਰ ਹੋਲਡਰ ਨਹੀਂ ਹੁੰਦਾ। ਲੇਕਿਨ ਫਿਰ ਟਾਈਮ ਦੇ ਨਾਲ ਆਫਟਰ 10-20-30-50-100 ਸਾਲ ਬਾਅਦ ਕਿਸੇ ਕੰਪਨੀਆਂ ਨੂੰ ਪੈਸੇ ਦੀ ਲੋੜ ਪਈ, ਉਹਨਾਂ ਨੇ ਦੇਖਿਆ ਮਿਊਚੁਅਲੀ ਲੋਕਾਂ ਕੋਲ ਇੰਨਾ ਪੈਸਾ ਨਹੀਂ ਹੈਗਾ, ਤੇ ਅਸੀਂ ਬਾਹਰੋਂ ਦੀ ਸ਼ੇਅਰ ਹੋਲਡਰ ਮੰਗਵਾਉਂਦੇ ਹਾਂ, ਸ਼ੇਅਰ ਹੋਲਡਰ ਪੈਸਾ ਇਨਵੈਸਟ ਕਰਨਗੇ ਤੇ ਅਸੀਂ ਇਹਨਾਂ ਨੂੰ ਸਾਲ ਦੇ ਅੰਤ 'ਚ ਪ੍ਰੋਫਿਟ ਦੇਵਾਂਗੇ। ਤੇ ਜਿੰਨੀਆਂ ਵੀ ਇਹ ਕੰਪਨੀਆਂ ਮੈਨਿਊਲਾਈਫ, ਸਨ ਲਾਈਫ, ਜਿੰਨੀਆਂ ਵੀ ਮੇਜਰ ਕੰਪਨੀਜ਼ ਹੈਗੀਆਂ, ਕਦੀ ਮਿਊਚੁਅਲ ਕੰਪਨੀਆਂ ਹੋਇਆ ਕਰਦੀਆਂ ਸੀਗੀਆਂ, ਹੁਣ ਸਾਰੀਆਂ ਸ਼ੇਅਰ ਹੋਲਡਰ ਹੋ ਚੁੱਕੀਆਂ। ਸ਼ੇਅਰ ਹੋਲਡਰ ਦਾ ਮਤਲਬ ਜ਼ਿਆਦਾ ਪੈਸਾ ਸ਼ੇਅਰ ਹੋਲਡਰ ਦੀ ਪੋਕਟ 'ਚ ਜਾਏਗਾ। ਕੈਨੇਡਾ ਦੇ ਵਿੱਚ ਆਈ ਥਿੰਕ ਸਿਰਫ ਦੋ ਹੀ ਮਿਊਚੁਅਲ ਕੰਪਨੀਆਂ ਰਹਿ ਗਈਆਂ ਹੈਗੀਆਂ ਜਿਹਨਾਂ ਕੋਲ ਹਲੇ ਵੀ ਆਪਣਾ ਗੁੱਡ ਇਨਫ ਮਨੀ ਹੈ ਔਰ ਜਿਹਨਾਂ ਨੇ ਅੱਜ ਤੱਕ ਸ਼ੇਅਰ ਹੋਲਡਰ ਤੋਂ ਇਨਵੈਸਟ ਨਹੀਂ ਕਰਵਾਇਆ ਆਪਣੇ 'ਚ। ਉਹਨਾਂ 'ਚੋਂ ਇੱਕ ਇਹ ਕੰਪਨੀ ਹੈ ਜਿਹਦੀ ਮੈਂ ਪ੍ਰਮੋਸ਼ਨ ਕਰ ਰਿਹਾ ਹੈਗਾ, ਬਿਕੋਜ਼ ਦੇ ਆਰ ਹੋਲਡਿੰਗ ਸੋ ਮੱਚ ਕੈਸ਼, ਉਹਨਾਂ ਦਾ ਰਿਜ਼ਰਵ ਇੰਨਾ ਹਾਈ ਹੈਗਾ ਆਪਣੇ ਕੈਸ਼ ਦਾ ਕਿ ਉਹਨਾਂ ਨੂੰ ਸ਼ੇਅਰ ਹੋਲਡਰ ਦੀ ਲੋੜ ਹੀ ਨਹੀਂ। ਫਿਰ ਉਹਨਾਂ ਦਾ ਜਿਹੜਾ ਪ੍ਰੋਫਿਟ ਹੁੰਦਾ ਉਹ ਕੀ ਕਰਦੇ ਆ, ਉਹ ਆਪਣੇ ਕਸਟਮਰ ਕਲਾਇੰਟ ਦੇ ਵਿੱਚ ਹੀ ਵਾਪਸ ਵੰਡ ਦਿੰਦੇ ਆ, ਕਿਉਂਕਿ ਇੰਨੀਆਂ ਵੱਡੀਆਂ ਵੱਡੀਆਂ ਇੰਸ਼ੋਰੈਂਸ ਕੰਪਨੀਆਂ ਹੋਰ ਵੀ ਹੈਗੀਆਂ, ਉਹ ਇਦਾਂ ਦੀ ਪ੍ਰਮੋਸ਼ਨ ਕਦੀ ਕਿਉਂ ਨਹੀਂ ਦੇ ਪਾਏ? ਉਹ ਦੇ ਹੀ ਨਹੀਂ ਸਕਦੇ, ਕਿਉਂਕਿ ਜਿਹੜਾ ਪ੍ਰੋਫਿਟ ਆ ਉਹ ਜਾਏਗਾ ਸ਼ੇਅਰ ਹੋਲਡਰ ਦੀ ਪਾਕਟ, ਇੱਥੇ ਪ੍ਰੋਫਿਟ ਜਿਹੜਾ ਹੈਗਾ ਕੰਜ਼ਿਊਮਰ ਦੇ ਹੱਥ 'ਚ ਵਾਪਸ ਜਾਂਦਾ। ਤੇ ਇਹ ਕੰਪਨੀਆਂ ਪਹਿਲੀ ਵਾਰ ਨਹੀਂ ਕਰ ਰਹੀ, ਇਹ ਕਾਫੀ ਵਾਰ ਇਹਨਾਂ ਨੇ ਪਿਛਲੇ 20 ਸਾਲਾਂ 'ਚ ਮੇਰੇ ਖਿਆਲ 3 ਵਾਰ ਇੱਦਾਂ ਕੀਤਾ ਕਿ ਜਿੱਥੇ ਉਹਨਾਂ ਨੇ 50-50% ਪੈਸਾ ਜਿਹੜਾ ਹੈਗਾ ਵਾਪਸ ਲੋਕਾਂ ਨੂੰ ਦੇ ਤਾ ਉਹਨਾਂ ਦੀ ਰਿਟਾਇਰਮੈਂਟ ਦੇ ਵਿੱਚ, ਕਿਉਂਕਿ ਜਿਹੜੇ ਮਿਊਚੁਅਲ ਜਿਹੜੇ ਕਲਾਇੰਟਸ ਹੈਗੇ ਨੇ ਉਹੀ ਡਿਸੀਜਨ ਮੇਕਰ ਨੇ, ਉਹੀ ਸਾਲ ਦੇ ਐਂਡ 'ਚ ਡਿਸਾਈਡ ਕਰਦੇ ਨੇ ਕਿ ਅਸੀਂ ਕਿੱਦਾਂ ਬੈਨੀਫਿਟ ਆਪਣੇ ਆਪ ਨੂੰ ਪੇ ਕਰਨਾ ਇਸ ਬਿਜ਼ਨਸ ਦੇ ਵਿੱਚੋਂ। ਤੇ 135 ਸਾਲ ਪੁਰਾਣੀ ਕੰਪਨੀ ਨੇ ਉਹ ਫਿਰ ਪ੍ਰਮੋਸ਼ਨ ਕੀਤੀ ਲਿਮਿਟਿਡ ਟਾਈਮ ਲਈ, ਲਿਮਿਟਿਡ ਟਾਈਮ ਲਈ ਇਸ ਲਈ ਆਫਰ ਕਰਦੇ ਆ ਤਾਂ ਕਿ ਨਵੇਂ ਕਲਾਇੰਟ ਵਿੱਚ ਜੁੜ ਜਾਣ ਔਰ ਜਿਹੜੇ ਐਗਜ਼ਿਸਟਿੰਗ ਹੈ ਉਹ ਵੀ ਬਾਏ ਕਰ ਲੈਣ, ਉਹਨਾਂ ਨੂੰ ਵੀ ਬੈਨੀਫਿਟ ਹੋ ਜਾਏ, ਹੈ ਨਾ। ਤੇ ਆਪਣੇ ਲਈ ਜੋ ਵੀ ਬੈਸਟ ਹੋਏਗਾ ਉਹੀ ਡਿਸਾਈਡ ਕੀਤਾ ਜਾਂਦਾ ਮਿਊਚੁਅਲ ਕੰਪਨੀਆਂ ਵਾਸਤੇ। ਤੇ ਇਹ ਪਲਾਨ ਇਸ ਤਰ੍ਹਾਂ ਦਾ ਹੈਗਾ, ਜੇ ਕੈਨੇਡਾ ਦੀ ਕੋਈ ਵੀ ਹੋਰ ਕੰਪਨੀ ਇਸ ਪਲਾਨ ਨੂੰ ਇਸ ਫੀਚਰ ਦੇ ਨਾਲ ਮੈਚ ਨਹੀਂ ਕਰ ਸਕਦੀ, ਜਿੱਥੇ ਗਰੰਟੀ ਦਿੱਤੀ ਜਾਏ ਕਿ ਜਿੰਨਾ ਵੀ ਤੁਹਾਡਾ ਇੰਸ਼ੋਰੈਂਸ ਦਾ ਅਮਾਊਂਟ ਹੈ ਉਹਦਾ 50% ਜਿਹੜਾ ਤੁਹਾਨੂੰ ਖੁਦ ਨੂੰ ਦਿੱਤਾ ਜਾਏਗਾ 65 ਸਾਲ ਦੀ ਉਮਰ ਤੇ, ਔਰ ਕਲੇਮ ਕਰਕੇ ਨਹੀਂ, ਕੈਸ਼ ਵੈਲਿਊ ਹੈਗੀ ਹੈ, ਤੁਸੀਂ ਕੈਸ਼ ਵੈਲਿਊ ਨੂੰ ਸਾਰਾ ਕੈਸ਼ ਆਊਟ ਕਰਕੇ ਆਪਣੇ ਚੈਕਿੰਗ ਅਕਾਊਂਟ 'ਚ ਟ੍ਰਾਂਸਫਰ ਕਰ ਲੋਗੇ ਔਰ ਯੂ ਕੈਨ ਯੂਜ਼ ਇਟ ਵਿਚ ਐਵਰ ਵੇ ਯੂ ਵਾਂਟ ਟੂ, ਔਰ ਉਹ ਪੈਸਾ ਵਾਪਸ ਨਹੀਂ ਦੇਣਾ ਹੁੰਦਾ। ਹੁਣ ਇਹ ਫੋਰ ਸ਼ੋਰ ਹੈ ਕਿ ਏਜ ਜਿੰਨੀ ਘੱਟ ਹੋਏਗੀ ਪ੍ਰੀਮੀਅਮ ਉਨੇ ਘੱਟ ਹੁੰਦੇ ਆ, ਬੇਸ਼ੱਕ ਇਹ ਪਲਾਨ ਹੋਏ ਜਾਂ ਕੋਈ ਵੀ ਇੰਸ਼ੋਰੈਂਸ ਪਲਾਨ ਹੋਏ, ਉਹ ਸਾਰਿਆਂ ਨੂੰ ਪਤਾ ਕਿ ਏਜ ਦੇ ਨਾਲ ਪ੍ਰੀਮੀਅਮ ਹਮੇਸ਼ਾ ਹਾਈ ਜਾਂਦੇ ਨੇ। ਤੇ ਮੈਂ ਨੋਟਿਸ ਵੀ ਕੀਤਾ ਕਿ ਜਦੋਂ ਦੀ ਅਸੀਂ ਪ੍ਰਮੋਸ਼ਨ ਵੀ ਕਰ ਰਹੇ ਹਾਂ ਬੜੇ ਸਾਰੇ ਲੋਕ ਇਨਕੁਆਇਰ ਕਰ ਰਹੇ ਆ, ਲੇਕਿਨ ਜ਼ਿਆਦਾਤਰ ਜਿਹੜੇ ਲੋਕ ਸਾਈਨ ਅਪ ਕਰ ਰਹੇ ਉਹਨੇ 20 ਵਾਲੇ ਔਰ 30 ਵਾਲੇ, ਜਾਂ ਜਿਹੜੇ ਲੋਕਾਂ ਦੀ ਕਾਰਪੋਰੇਸ਼ਨ ਹੈਗੀਆਂ, ਜਾਂ ਜਿਹੜੇ ਲੋਕ ਟਰੱਕਿੰਗ ਦੇ ਵਿੱਚ ਹੈਗੇ ਆ, ਜਾਂ ਕਈ ਲੋਕਾਂ ਦੀ IT ਕੰਟਰੈਕਟਿੰਗ ਤੇ ਹੈਗੇ ਨੇ, ਜਾਂ ਮੈਡੀਕਲ ਪ੍ਰੋਫੈਸ਼ਨਲ ਹੈਗੇ ਨੇ, ਉਹ ਕਿਉਂ? ਕਿਉਂਕਿ ਕਾਰਪੋਰੇਸ਼ਨ ਦੇ ਥਰੂ ਵੀ ਪਾਲਿਸੀਆਂ ਕੀਤੀਆਂ ਜਾਂਦੀਆਂ। ਬੜੇ ਸਾਰੇ ਲੋਕ ਹੋਣਗੇ ਜਿਨ੍ਹਾਂ ਦੀ ਆਪਣੀਆਂ ਕਾਰਪੋਰੇਸ਼ਨ ਹੈਗੀਆਂ, ਲੇਕਿਨ ਉਹਨਾਂ ਦੀਆਂ ਲਾਈਫ ਇੰਸ਼ੋਰੈਂਸ ਉਹ ਪਰਸਨਲ ਇਨਕਮ 'ਚੋਂ ਪੇ ਕਰਦੇ ਨੇ। ਉਹ ਦੇਖੋ ਉਹਦੀ ਵੀ ਟੈਕਸੇਸ਼ਨ ਸਟ੍ਰੈਟਜੀਜ਼ ਹੁੰਦੀਆਂ ਜਾਂ ਤਰੀਕੇ ਹੁੰਦੇ, ਉਹਨੂੰ ਆਪਾਂ ਕਹਿੰਦੇ ਕੀ ਇੰਪਲੋਈ ਇੰਸ਼ੋਰੈਂਸ। ਜਿੱਦਾਂ ਮੈਂ ਜਾਂ ਯੁਧਵੀਰ ਜੀ, ਤੁਸੀਂ, ਅਸੀਂ ਕੀ ਇੰਪਲੋਈ ਹੈਗੇ ਹਾਂ ਆਪਣੀ ਕਾਰਪੋਰੇਸ਼ਨ ਦੇ ਵਿੱਚ, ਤੇ ਜੇ ਸਾਨੂੰ ਕੁਛ ਇਸਦਾ ਮਤਲਬ ਕਾਰਪੋਰੇਸ਼ਨ ਦਾ ਇੰਸ਼ੋਰੇਬਲ ਇੰਟਰਸਟ ਹੈ ਆਪਣੇ ਡਾਇਰੈਕਟਰ ਨੂੰ ਪ੍ਰੋਟੈਕਟ ਕਰਨ ਦਾ। ਇਸਦਾ ਮਤਲਬ ਜਿਹੜੀ ਕਾਰਪੋਰੇਟ ਕਾਰਪੋਰੇਸ਼ਨ ਹੈਗੀ ਹੈ ਉਹ ਇੰਸ਼ੋਰੈਂਸ ਬਾਏ ਕਰ ਸਕਦੀ ਹੈ ਆਪਣੇ ਕੀ ਇੰਪਲੋਈ ਤੇ ਕਿ ਕੱਲ ਨੂੰ ਜੇ ਕੀ ਇੰਪਲੋਈ ਨੂੰ ਕੁਛ ਹੋਇਆ ਤਾਂ ਮੈਨੂੰ ਇੰਨਾ ਬੈਨੀਫਿਟ ਮਿਲਣਾ ਚਾਹੀਦਾ, ਨਹੀਂ ਤਾਂ ਕਾਰਪੋਰੇਸ਼ਨ ਦਾ ਨੁਕਸਾਨ ਹੋ ਜਾਏਗਾ। ਕਾਰਪੋਰੇਸ਼ਨ ਇਜ਼ ਅ ਸੈਪਰੇਟ ਐਂਟੀਟੀ। ਹੁਣ ਕਿਸੇ ਚੀਜ਼ ਕਿਸੇ ਵੀ ਬੰਦੇ ਨੇ ਕਿਸੇ ਦੇ ਵੀ ਇੰਸ਼ੋਰੈਂਸ ਲੈਣੀ ਹੋਏ ਨਾ ਤਾਂ ਉੱਥੇ ਇੰਸ਼ੋਰੇਬਲ ਇੰਟਰਸਟ ਹੋਣਾ ਚਾਹੀਦਾ। ਮੈਂ ਆਪਣੇ ਨੇਬਰ ਤੇ ਇੰਸ਼ੋਰੈਂਸ ਖਰੀਦ ਕੇ ਖੁਦ ਨੂੰ ਬੈਨੀਫਿਸ਼ਰੀ ਨਹੀਂ ਬਣਾ ਸਕਦਾ, ਰਿਲੇਸ਼ਨਸ਼ਿਪ ਹੋਣਾ ਚਾਹੀਦਾ, ਕੋਈ ਡਿਪੈਂਡੈਂਸੀ ਹੋਣੀ ਚਾਹੀਦੀ ਹੈ। ਹੁਣ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਮੇਨ ਬੰਦਾ ਕੀ ਇੰਪਲੋਈ ਜਿਹਨੂੰ ਆਪਾਂ ਕਹਿੰਦੇ ਹਾਂ ਮੈਨੇਜਿੰਗ ਡਾਇਰੈਕਟਰ, ਉਹਦੇ ਬਿਨਾਂ ਕਾਰਪੋਰੇਸ਼ਨ ਚੱਲ ਨਹੀਂ ਸਕਦੀ ਤੇ ਸਮਝ ਲਓ ਇੰਸ਼ੋਰੇਬਲ ਇੰਟਰਸਟ ਐਗਜ਼ਿਸਟ ਕਰ ਗਿਆ। ਇਸਦਾ ਮਤਲਬ ਇਹ ਕਾਰਪੋਰੇਸ਼ਨ ਦੇ ਵਿੱਚੋਂ ਇੰਸ਼ੋਰੈਂਸ ਜੇ ਬੰਦਾ ਲੈਂਦਾ ਤੇ ਉਹ ਬਿਜ਼ਨਸ ਦਾ ਇੱਕ ਐਕਸਪੈਂਸ ਬਣ ਸਕਦਾ, ਬਣ ਨਹੀਂ ਸਕਦਾ, ਬਣ ਹੀ ਜਾਂਦਾ ਸੋਰੀ, ਕਿਉਂਕਿ ਕਾਰਪੋਰੇਸ਼ਨ ਨੇ ਇੰਸ਼ੋਰੈਂਸ ਲਿੱਤੀ ਆਪਣੇ ਡਾਇਰੈਕਟਰ ਨੂੰ ਪ੍ਰੋਟੈਕਟ ਕਰਨ ਲਈ। ਹੁਣ ਉਹ ਭਾਵੇਂ ਇੰਸ਼ੋਰੈਂਸ ਪਿਓਰ ਇੰਸ਼ੋਰੈਂਸ ਪਲਾਨ ਹੋਣ ਜਾਂ ਇਨਵੈਸਟਮੈਂਟਸ ਵਾਲੇ ਪਲਾਨ ਹੋਣ, ਕਿਉਂਕਿ ਬੜੇ ਸਾਰੇ ਲੋਕਾਂ ਨੇ ਕਾਰਪੋਰੇਸ਼ਨ ਦੇ ਵਿੱਚ ਵੀ ਕੈਸ਼ ਹੋਲਡ ਕੀਤਾ ਹੁੰਦਾ ਹਨਾ, ਪਿਆ ਹੀ ਰਹਿੰਦਾ ਬੈਂਕ ਬੈਲੈਂਸ, ਉਹ ਕਦੇ ਵੀ ਕੱਢਣਗੇ ਉਹ 'ਚੋਂ ਟੈਕਸ ਲੱਗਣਾ ਹੀ ਲੱਗਣਾ ਹੁੰਦਾ। ਅੱਛਾ, ਇੰਸ਼ੋਰੈਂਸ ਦੀ ਵੀ ਜ਼ਰੂਰਤ ਹੈਗੀ ਹੈ, ਤਾਂ ਦੋ ਦੋ ਕੰਮ ਸੋਲਵ ਹੋ ਜਾਂਦੇ, ਇੱਕ ਤਾਂ ਕਾਰਪੋਰੇਸ਼ਨ ਦਾ ਪੈਸਾ ਇਨਵੈਸਟ ਹੋ ਜਾਂਦਾ, ਦੂਸਰਾ ਬਿਜ਼ਨਸ ਦਾ ਐਕਸਪੈਂਸ ਮੰਨਿਆ ਜਾਂਦਾ ਉਸ ਚੀਜ਼ ਨੂੰ, ਦੂਜੀ ਤੀਜੀ ਚੀਜ਼ ਕਿ ਕਵਰੇਜ ਵੀ ਸ਼ੁਰੂ ਹੋ ਗਈ ਉਸ ਪਰਸਨ ਦੇ ਉੱਪਰ, ਚੌਥੀ ਚੀਜ਼ ਕੱਲ੍ਹ ਨੂੰ ਪੈਸਾ ਡਬਲ ਟ੍ਰਿਪਲ ਹੋ ਜਾਣਾ, ਔਰ ਕੱਲ੍ਹ ਨੂੰ ਜਦੋਂ ਤੁਸੀਂ ਜੈਨੂਅਲੀ ਰਿਟਾਇਰਮੈਂਟ ਤੇ ਪੈਸੇ ਕੱਢਣੇ ਆ ਤਾਂ ਤੁਹਾਡਾ ਪੈਸਾ ਹੀ, ਤੁਹਾਨੂੰ ਸਿਰਫ ਪੈਸਾ ਨਹੀਂ ਮਿਲਿਆ ਉਸ ਤੋਂ ਜ਼ਿਆਦਾ ਵੀ ਮਿਲ ਗਿਆ। ਇਸ ਲਈ ਕਾਰਪੋਰੇਸ਼ਨ ਵਾਲਿਆਂ ਲਈ ਵੀ ਬੜਾ ਬੈਨੀਫਿਟ ਹੈ ਇਹਦੇ ਵਿੱਚ। ਇਸ ਦਾ ਮਤਲਬ ਕਿ ਪ੍ਰੋਡਕਟ ਤਾਂ ਇੱਕੋ ਹੀ ਹੈ, ਲੇਕਿਨ ਉਹਨੂੰ ਯੂਜ਼ ਕਿੱਦਾਂ ਕਰਨਾ ਉਹ ਪਰਸਨ ਟੂ ਪਰਸਨ ਡਿਪੈਂਡ ਕਰੇਗਾ, ਕਿਉਂਕਿ ਬੜੇ ਸਾਰੇ ਜਿੱਦਾਂ ਆਪਾਂ ਪਿਛਲੀ ਵਾਰ ਵੀ ਜਦੋਂ ਟਾਕ ਸ਼ੋਅ ਕੀਤਾ ਸੀਗਾ, ਇੱਕ ਲਿਸਨਰ ਕਹਿ ਰਹੇ ਸੀਗੇ ਮੈਂ ਪ੍ਰੀਮੀਅਮ ਦੇਖਿਆ, ਪ੍ਰੀਮੀਅਮ ਇੰਨਾ ਹੈ, ਘੱਟ ਹੈ, ਵੱਧ ਹੈ, ਉਹ ਜੇ ਆਪਾਂ ਕਿਸੇ ਵੀ ਚੀਜ਼ ਦਾ ਸਿਰਫ ਪ੍ਰਾਈਸ ਦੇਖਾਂਗੇ ਨਾ ਉਹ ਸਾਨੂੰ ਘੱਟ ਵੀ ਲੱਗ ਸਕਦਾ, ਵੱਧ ਵੀ ਲੱਗ ਸਕਦਾ, ਲੇਕਿਨ ਅਸੀਂ ਉਹਦੀ ਯੂਟੀਲਿਟੀ ਦੇਖਣੀ ਔਰ ਉਹਨੂੰ ਦੇਖਣਾ ਅਸੀਂ ਇਹਨੂੰ ਇਫੈਕਟਿਵ ਕਿੱਦਾਂ ਕਰਨਾ, ਤਾਂ ਰੇਟ ਆਫ ਰਿਟਰਨ ਆਪਾਂ ਕਿੱਦਾਂ ਬੈਟਰ ਕਰ ਸਕਦੇ ਹਾਂ, ਮੇ ਬੀ ਟੈਕਸੇਸ਼ਨ 'ਚ ਕੁਝ ਬੈਨੀਫਿਟ ਹੋ ਸਕਦਾ, ਜੇ ਉਹ ਬੈਨੀਫਿਟਸ ਨੂੰ ਫੈਕਟਰ ਇਨ ਕਰੀਏ ਤਾਂ ਰੇਟ ਆਫ ਰਿਟਰਨ ਆਟੋਮੈਟਿਕਲੀ ਹਾਈ ਹੋ ਗਏ। ਸੋ ਕਾਰਪੋਰੇਸ਼ਨ ਵਾਲੇ ਲੋਕ ਹੋ ਗਏ ਜਾਂ ਜਿਹੜੇ ਲੋਕ 20s 30s ਹੈਗੇ ਨੇ, ਬੜੇ ਸਾਰੇ ਪੇਰੈਂਟਸ ਆਪਣੇ 20s ਦੇ ਵਿੱਚ ਜਿਹੜੇ ਬੱਚੇ ਹੈਗੇ ਨੇ 22 23 24 25 26 ਸਾਲ ਦੇ, ਉਹਨਾਂ ਲਈ ਕਰਾ ਰਹੇ ਨੇ ਔਰ ਉਹਨਾਂ ਨੂੰ ਇਨਕਰੇਜ ਕਰ ਰਹੇ ਨੇ, ਕਿਉਂਕਿ ਦੇਖਿਆ ਕੀ ਗਿਆ ਕਿ ਜਦੋਂ ਬੱਚਿਆਂ ਦੀ ਜੌਬ ਲੱਗਦੀ ਹੈ 22 ਸਾਲ ਤੇ 23 ਸਾਲ ਤੇ 24 ਸਾਲ ਤੇ ਬੱਚੇ ਕੀ ਕਰਦੇ ਆ, ਅੱਛਾ ਉਸ ਤੋਂ ਪਹਿਲੇ ਤਾਂ ਪਾਕਟ ਮਨੀ ਮਿਲ ਰਹੀ ਹੁੰਦੀ ਹੈ $50-100, ਹੁਣ ਸਡਨਲੀ 50,000 ਦੀ ਸੈਲਰੀ ਆਈ, 60,000 ਦੀ, 70,000 ਦੀ, ਤੇ ਬੱਚੇ ਕੀ ਕਰਦੇ ਆ, ਗਲਤ ਨਹੀਂ ਹੈ, ਸ਼ੁਰੂ ਤੋਂ ਹੈਬਿਟਸ ਨਹੀਂ ਆ, ਫਾਈਨੈਂਸ਼ੀਅਲ ਐਜੂਕੇਸ਼ਨ ਉਸ ਲੈਵਲ ਤੇ ਨਹੀਂ ਅਕਵਾਇਰ ਕੀਤੀ, ਤੇ ਉਹ ਦੇ ਟੈਂਡ ਟੂ ਸਪੈਂਡ ਆਲ ਦੇਅਰ ਮਨੀ। ਉਹ ਪੇਰੈਂਟਸ ਨੂੰ ਕੰਸਰਨ ਹੋਣਾ ਸ਼ੁਰੂ ਹੁੰਦਾ ਕਿ ਯਾਰ ਮੇਰਾ 23 ਸਾਲ ਦਾ ਬੱਚਾ ਹੈ, ਸਾਰੇ ਪੈਸੇ ਖਰਚੀ ਜਾਂਦਾ 50-60-70,000, ਕਿਉਂਕਿ ਉਹਨਾਂ ਨੇ ਖੁਦ ਐਕਸਪੀਰੀਅੰਸ ਕੀਤਾ ਕਿ ਵਿਦ ਏਜ ਡਿਫੀਕਲਟ ਹੋ ਜਾਂਦਾ ਸੇਵਿੰਗ ਇਨਵੈਸਟਮੈਂਟ ਕਰਨਾ। ਤਾਂ ਬੜੇ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਵੀ ਇਨਕਰੇਜ ਕਰ ਰਹੇ ਨੇ ਕਿ ਕਿਸੇ ਤਰੀਕੇ ਨਾਲ ਇਹਨਾਂ ਦੇ ਇੱਕ $200-250-$300 ਜਿਹੜਾ ਹੈ ਇਹਨਾਂ ਨੂੰ ਕਮਿਟਿਡ ਹੋ ਜਾਏ। ਇੰਸ਼ੋਰੈਂਸ ਤਾਂ ਇੱਕ ਦਿਨ ਜਾ ਕੇ ਇਹਨਾਂ ਨੇ ਲੈਣੀ ਲੈਣੀ ਹੈ, ਲੇਕਿਨ ਐਟ ਦਾ ਸੇਮ ਟਾਈਮ ਕੁਛ ਨਾ ਕੁਛ ਇਹਨਾਂ ਦੀ ਰਿਟਾਇਰਮੈਂਟ 'ਚ ਪੈਸੇ ਇਕੱਠੇ ਹੋ ਜਾਣ, ਕਿਉਂਕਿ ਇਹਨਾਂ ਦਾ ਕੋਈ ਇੰਟਰਸਟ ਨਹੀਂ। ਇੱਦਾਂ ਨਹੀਂ ਕਿ ਐਸ ਏਜ ਗਰੁੱਪ ਦਾ ਇੰਟਰਸਟ ਨਹੀਂ ਹੁੰਦਾ, ਬੜੇ ਸਾਰੇ ਬੱਚੇ ਜਿਹਨਾਂ ਦਾ ਬੜਾ ਹਾਈ ਇੰਟਰਸਟ ਹੈ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਸੇਵੀ ਕਰਨਾ, ਇੰਟੈਲੀਜੈਂਟ ਲਈ ਅੱਗੇ ਵਧਣਾ, ਲੇਕਿਨ ਬੜੇ ਸਾਰੇ ਬੱਚੇ ਉਹ ਖਰਚੀ ਜਾ ਰਹੇ ਨੇ ਪੈਸੇ, ਤੇ ਉਹਨਾਂ ਲਈ ਵੀ ਇਹ ਪਲਾਨ ਗੁੱਡ ਹੈਗਾ। ਪਲਾਨ ਕਈ ਵਾਰ ਪ੍ਰੀਮੀਅਮ ਪੁਆਇੰਟ ਆਫ ਵਿਊ ਨਾਲ, ਕੈਸ਼ਬੈਕ ਪੁਆਇੰਟ ਆਫ ਵਿਊ ਨਾਲ ਜਾਂ ਇੰਸ਼ੋਰੈਂਸ ਪੁਆਇੰਟ ਆਫ ਵਿਊ ਨਾਲ ਤਾਂ ਸੈਂਸ ਬਣਦਾ ਹੀ ਬਣਦਾ, ਲੇਕਿਨ ਜਿਹਦੇ ਨਾਲ ਸਾਡੀ ਹੈਬਿਟ ਡਿਵੈਲਪ ਹੁੰਦੀ ਹੈ ਉਹ ਵੀ ਸਾਡੇ ਫਾਈਨੈਂਸਿਸ ਨੂੰ ਇੰਪਰੂਵ ਕਰਦਾ ਹੈ। ਕਿਉਂਕਿ ਯੁਧਵੀਰ ਜੀ ਆਪਾਂ ਜਿੰਨੇ ਵੀ ਐਕਸਪੈਂਸਿਸ ਕਰੀਦੇ ਆ, ਹਰ ਬੰਦਾ ਕਿਸੇ ਵੀ ਏਜ ਗਰੁੱਪ ਦੀ ਗੱਲ ਕਰ ਲਈਏ, ਹਰ ਬੰਦਾ ਟਾਈਮ ਤੇ ਆਪਣੇ ਬਿੱਲ ਪੇ ਕਰਦਾ, ਆਪਣਾ ਸੈੱਲਫੋਨ ਦਾ ਬਿੱਲ ਟਾਈਮ ਤੇ ਪੇ ਕਰਦਾ, ਆਪਣੀ ਆਟੋ ਇੰਸ਼ੋਰੈਂਸ ਟਾਈਮ ਤੇ ਪੇ ਕਰਦਾ, ਆਟੋ ਗੱਡੀ ਦੀ ਪੇਮੈਂਟ ਟਾਈਮ ਤੇ ਪੇ ਕਰਦਾ, ਰੈਂਟ ਟਾਈਮ ਤੇ ਪੇ ਕਰਦਾ, ਮੋਰਗੇਜ ਟਾਈਮ ਤੇ, ਹਰ ਮਹੀਨੇ ਇੱਕ ਮਹੀਨਾ ਵੀ ਸਕਿਪ ਨਹੀਂ ਕਰਦਾ ਕੋਈ ਵੀ ਬੰਦਾ। ਲੇਕਿਨ ਜਦੋਂ ਆਪਾਂ ਰਿਟਾਇਰਮੈਂਟ ਦੀ ਸੇਵਿੰਗ ਹੋਏ, ਅੱਛਾ ਲਾਈਫ ਇੰਸ਼ੋਰੈਂਸ ਦਾ ਪ੍ਰੀਮੀਅਮ ਵੀ ਹਰ ਬੰਦਾ ਟਾਈਮ ਤੇ ਦਿੰਦਾ, ਲੇਕਿਨ ਰਿਟਾਇਰਮੈਂਟ ਲਈ ਸੇਵਿੰਗ ਇਨਵੈਸਟਮੈਂਟ ਮੈਜੋਰਟੀ ਲੋਕ ਟਾਈਮ ਤੇ ਹਰ ਮਹੀਨੇ ਕੰਸਿਸਟੈਂਟਲੀ ਨਹੀਂ ਕਰਦੇ। ਤੇ ਜੇ ਇੱਦਾਂ ਦਾ ਪਲਾਨ ਆ ਜਾਏ ਜਿਹੜਾ ਕਿ ਸਾਨੂੰ ਪਤਾ ਕਿ ਅਸੀਂ ਹਮੇਸ਼ਾ ਲਾਈਫ ਇੰਸ਼ੋਰੈਂਸ ਦਾ ਪ੍ਰੀਮੀਅਮ ਟਾਈਮ ਤੇ ਦਿਨ ਹੀ ਦਿੰਦੇ ਹਾਂ, ਤਾਂ ਵਾਈ ਨਾਟ ਕਿ ਉਹਦੇ ਵਿੱਚ ਥੋੜਾ ਰਿਟਾਇਰਮੈਂਟ ਦਾ ਇੱਕ ਐਸਾ ਫੀਚਰ ਆ ਜਾਏ ਕਿ ਮੈਨੂੰ ਪਤਾ ਕਿ ਅਦਰਵਾਈਜ਼ ਮੇਰੇ ਲਈ ਮੁਸ਼ਕਿਲ ਹੋ ਜਾਣਾ ਸੇਵਿੰਗ ਇਨਵੈਸਟਮੈਂਟ ਕਰਨਾ, ਲੇਕਿਨ ਫੈਮਿਲੀ ਨੂੰ ਪ੍ਰੋਟੈਕਟ ਤਾਂ ਕਰਨਾ ਹੀ ਹੈ ਇੱਕ ਦਿਨ, ਇੰਸ਼ੋਰੈਂਸ ਤਾਂ ਲੈਣੀ ਲੈਣੀ ਹੈ, ਵਾਈ ਡੋਂਟ ਆਈ ਪੇ ਦਾ ਪ੍ਰੀਮੀਅਮ ਇੰਸ਼ੋਰੈਂਸ ਸਮਝ ਕੇ ਔਰ ਕੱਲ੍ਹ ਨੂੰ ਰਿਟਾਇਰਮੈਂਟ 'ਚ ਮੇਰੇ 2,00,000-4,00,000, ਜਿਹਦਾ ਵੀ ਜੋ ਬਜਟ ਹੈ ਉਹਦੇ ਅਕੋਰਡਿੰਗਲੀ ਇਕੱਠਾ ਕਰ ਲਿੱਤਾ ਜਾਏ। ਅਤੇ ਪ੍ਰਮੋਸ਼ਨ ਜਿਹੜੀ ਹੈਗੀ ਹੈ ਲਿਮਿਟਿਡ ਟਾਈਮ ਲਈ, ਲੇਕਿਨ ਇਹਦਾ ਨਾ ਬੈਨੀਫਿਟ ਮੈਂ ਯੂਜਲੀ ਪ੍ਰਮੋਟ ਕਿਉਂ ਕਰ ਰਿਹਾ, ਕਿਉਂਕਿ ਇਹਦਾ ਕਿਸੇ ਨਾ ਕਿਸੇ ਰਿਟਾਇਰਮੈਂਟ ਦੇ ਨਾਲ ਲੈਣਾ ਦੇਣਾ। ਮੈਂ ਅੱਜ ਤੱਕ ਕਦੇ ਵੀ ਕੋਈ ਪ੍ਰੋਡਕਟ ਪਹਿਲੇ ਨਹੀਂ ਕਦੀ ਪ੍ਰਮੋਟ ਕਰਦਾ, ਆਪਾਂ ਹਮੇਸ਼ਾ ਫਾਈਨੈਂਸ਼ੀਅਲ ਐਜੂਕੇਸ਼ਨ ਦੀ ਗੱਲ ਕੀਤੀ ਆ, ਲੇਕਿਨ ਇਹ ਮੈਨੂੰ ਪਤਾ ਕਿਉਂਕਿ ਮੈਂ 10-15,000 ਫੈਮਿਲੀਜ਼ ਨੂੰ ਮਿਲਿਆ ਆਪਣੇ है ना, क्योंकि इंटरस्ट हैगा मैनू गड्डी वधिया चाहिए है। $800 वाला कहना मैं $1200 महीना भी दे दांगा, नो प्रॉब्लम मैनेज कर लांगा, क्योंकि इंटरस्ट हैगा। लेकिन बड़े सारे असी लोग जड़ा सी रिटायरमेंट च इंटरस्ट नहीं लै रहे, वेरी स्ट्रेंज, आई डोंट नो वाई, लेकिन मेजोरिटी इंटरस्ट नहीं लै रही अपनी रिटायरमेंट लई। ए प्लान जड़ा हैगा वो लोगों नू हैल्प कर सकता है हैबिट डिवेलप करन वास्ते भी। सो वंस अगेन मैं बस इहनू सनोपसिस कर देना, एक प्रमोशनल प्लान हैगा, 130 साल पुरानी इंश्योरेंस कंपनी है, उन्होंने प्रमोट किया कि जिन्ने भी अमाउंट की तुम साढ़े तो लाइफ इंश्योरेंस लवोगे वह अद्धा अमाउंट 50% अमाउंट असी गरंटी कर रहे हैं कि ताड़ी रिटायरमेंट से तुम्हें मिल जाएगा। जो 5 लाख की किसी की पॉलिसी हैगी है तो $2.5 लाख वह गरंटी हो गया, जिदा ही पॉलिसी अपरूव होकर आ गई उस लिखा हुआ आ गया कि यह 2.5 लाख तुम्हें मिलना ही मिलना, कोई लोन नहीं है, कैश हैगा, तुम अपने अकाउंट से ट्रांसफर कर सकते हो, जिस भी वे ना यूज करना चाहते हो कर सकते हो। प्लान इसलिए वधिया है, मैं एक छोटी जी क्विक एग्जाम्पल कर देनी है बस फिनिश करने तो पहले, जैसे हमने 15 मिनट पहले मैंने कॉल आई थी 23-year-old फीमेल, वो कहते जी असं 2.5 लाख की इंश्योरेंस, जे 23 साल के एक लड़की ने 2.5 लाख की प्योर इंश्योरेंस लेनी हो ना कैनेडा के, सिर्फ इंश्योरेंस कोई कैशबैक नहीं चाहिए, वह प्रीमियम पूरे कैनेडा सब तो सस्ता प्रीमियम है $1000 साल का। लेकिन वह फिर परसन ने सारी उम्र दई जाना $1000 जब तक कुछ होंगे नहीं। हम देखो 23 साल का जो लड़की हैगी है जो 85 तक भी सर्वाइव की लैसे अगले 60 साल तो $60,000 तो बेयर मिनिमम कॉस्ट हैगी है कैनेडा, इस तो सस्ता प्लान मिल ही नहीं सकता, एग्जिस्ट नहीं करता। मैं कंपेयर कर लिया सारिया कंपनियां, हूँ जो उस परसन खुद कुछ नहीं मिलना, बस हाफ 2.5 लाख फैमिली मिल जाएगा जो भी कुछ होया, वर्सिज ए प्लान का प्रीमियम है $2000। अच्छा है तो वाधा वो नो, लेकिन पेमेंट सिर्फ 20 साल देनी है, तो 20 साल आप दिता $40,000 वर्सिज जे आप प्लान नहीं लेता तो कभी ना कभी लवेंगे ऐसे इसे तो 60,000 कॉस्ट करेगा, लेकिन अच्छे 1,25,000 वापस भी मिलना है, तो 40,000 दे के 1,25,000 वापस लेता मतलब ठे प्रीमियम 3 गुना ज्यादा भी हो गए, है ना। ऐ नहीं मैं कहता कि आप पैसे किसी होर इनवैसट करा तो क्या सुपर रेट ऑफ रिटर्न नहीं आ सकता, क्या घट नहीं आ सकता, हो सकती सारिया चीजा। पॉइंट है कि जे परसन ने कभी भी लाइफ इंश्योरेंस लेती स्पैशली 23 साल से 60,000 तो वैसे भी कॉस्ट करनी सी, तो प्रीमियम मंथली उस तो वध हो गया, लेकिन पेमेंट जल्दी भी खत्म हो गई और रिटायरमेंट लिए सेविंग भी होगी। तो इदा के कंपेरिजन करने हैं, तुम मैं कॉल कर सकते हो अपने वास्ते या अपने बच्चों वास्ते, मैंने इन परसन जरूर मिलो, अद्धा घंटा पौना घंटा एक घंटा तुम मेरे ना बैठ सकते हो और अपना फिगर आउट कर सकते हैं कि यही पैसा जो तुम स्टॉक्स म्यूचुअल फंड्स कितने होर भी लगाते हो तो क्या वो बैटर है, क्या ये बैटर है, तो यह कंपेरिजन जरूर करो। मेरा जो डायरैक्ट लाइन नंबर है मेरे मीटिंग सैटअप करने वास्ते वो है 416-300-5055 नंबर, वंस अगेन 416-300-5055। थैंक यू वेरी मच युजवीर जी,
थैंक यू, बहुत बहुत शुक्रिया जी। उम्मीद करते हैं बाकी समय बहुत वधिया बीतेगा। 416-475-5000 शाम को चैनल वाइज के उत्ते खुद मैं हाजिर होगा, बहुत इंपॉर्टेंट डिस्कशन होगी शाम को चैनल वाइज से। थैंक यू।
The views expressed on the preceding program may not necessarily be those of the owner or management of WTOR radio station.
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
The most glorious. The most exciting. The most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551 or log on to humawards.ca.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS लॉयर्स नूं कॉल करो 416-655-2000।
ਸਾਰੀ ਜਿੰਨਾ ਵੀ ਸੋਹਣਾ ਹੋਵੇ। ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579।